गुरु साहिब जीओ गुरु गरीब निवास ऊंचो सज्जन मेंढिया देई शिष्य उतार नैन महंजे तरस दे कद पसींदी दार जेतों तुठा कृपा निदान ना दूजा वेखाल एहा पाई मुंदा तड़ी नित हिरदय रखा समाल तेरे कवन कवन कुण कह कह गावां तू साहिब कुणी निदाना तुमरी महिमा वर्ण ना सकूं तू ठाकुर ऊच भगवाना तुमरी महिमा वर्ण ना सकूं तू ठाकुर ऊच भगवाना लोक परलोक दे राखे बख्शंड पातशाह तन तन श्री गुरु ग्रंथ साहिब महाराज जी दे पावन पवित्र चरण कमलां विच सुभाईमान सतसंगी प्यार वालियो करो कृपा अदब सत्कार नाल गुरु फतेह जी सांझ करिए देव असीसां प्यार नाल आखो जी वाहिगुरु जी का खालसा वाहिगुरु जी की फतेह। कलगीधर पिता जी महाराज के चरणों के सेवक भाई मनी सिंह होरां दा इतिहास तुहाडे नाल कल सांझा कीता सी। अज उस तो अगली विचार भाई मनी सिंह होरां दे 10 पुत्र ने, बेटी कोई नहीं। पहले भी अर्ज की सी 10 पुत्रां विचों अज 2 पुत्रां दी आपां विचार करांगे। 10 पुत्रां विचों 10 दे 10 ही शहीद ने। उन्हां विचों सब तो पहला पुत्र है भाई चित्तर सिंह। मालक दे चरणां विच जदों कलगीधर पिता दे चरणां विच जदों पहली बारी 5 पुत्रां नूं भेटा कीता है भाई मनी सिंह होरां ने, तां उदों जिहड़ा पहला पुत्र है इह भाई चित्तर सिंह गुरु चरणां विच हाजर होया अते साहिब दे दर नाल अपनी प्रीत जोड़ के लम्मा समां गुरु घर दी सेवा करदा रहा। बड़ा प्यार सी कलगीधर पिता जी महाराज दा इहदे नाल। आखिरकार समा अपनी टोट टुरद्या गया, गुरु साहब के दर से सेवा करद्या करद्या वक्त गुजरता गया। यह भी गुरु साहब के चरणों में जुड़न तो बाद जदों कलगीधर पिता नाल कुछ समा रहा, उस तो बाद भाई मनी सिंह होरी जदों 1734 दे विच, याद रखने योग बात है दास ने कल भी अर्ज की थी सी, 1734 दे विच जदों भाई मनी सिंह होरां दी शहादत हुंदी है लाहौर दे विच, दिल्ली दे खिमा करे जे लाहौर दे विच, उदों इस भाई गुरु के प्यारे भाई चित्तर सिंह दी ए भाई मनी सिंह होरां दा बड़ा बेटा है, इहदी भी उसे ही लाहौर दे विच शहादत हुंदी है। अपने पिता दे नाल ही इस नूं भी शहीद किया जाता है। इहदे सामने भी उही शर्तां रखियां सन, तुहानू भी उही गल्लां मननियां पैणियां ने। नंबर 1 ते इस्लाम कबूल कर लो, इन्हां ने ना परवाह की। दूजी गल यह है तुहाडी जिंदगी दे अंदर किसे ना किसे कारण करके तुसी अपनी जिंदगी दे विच उच्चे आउंदे, जो कुछ लैणा चाहुंदे हो तुहाडी हर मंग पूरी कर दित्ती जाएगी। तुसी इस्लाम नूं कबूल कर लो, ना विच हां इन्हां जवाब दिता। आखिरकार इहो गल होई ते दूजा इको एक साधन सी भई तुहानू मौत दे राह ते तुरना पवेगा, ਗੁਰੂ ਕੇ ਪਿਆਰੇ ਨੇ ਆਪਣੇ ਪਿਤਾ ਵਾਂਗੂ ਇਸ ਗੁਰੂ ਦੀ ਸਿੱਖੀ ਨੂੰ ਆਪਣੇ ਹਿੱਕ ਨਾਲ ਲਾ ਕੇ ਆਪਣੀ ਜ਼ਿੰਦਗੀ ਚ ਮੌਤ ਤਾਂ ਖਰੀਦ ਲਈ ਪਰ ਗੁਰੂ ਦੇ ਚਰਨਾਂ ਤੋਂ ਲਾਂਭੇ ਨਹੀਂ ਹੋਇਆ, ਗੁਰੂ ਦੇ ਦਰ ਤੋਂ ਨਹੀਂ ਵਿਛੜਿਆ। ਇਹਦੇ ਤੋਂ ਮਗਰੋਂ ਦੂਜੇ ਪੁੱਤਰ ਦਾ ਨਾਂ ਹੈ ਭਾਈ ਬਚਿੱਤਰ ਸਿੰਘ। ਇਹਦਾ ਵੀ ਅੱਗੇ ਮੈਂ ਸਿਰਫ ਛੋਟੀ ਜਿਹੀ ਬੇਨਤੀ ਕਰਦੀ ਹਾਂ, ਇਹ ਯਾਦ ਰੱਖਣ ਯੋਗ ਬਾਤ ਹੈ। ਭਾਈ ਚਿੱਤਰ ਸਿੰਘ ਹੋਰਾਂ ਦੇ ਚਾਰ ਪੁੱਤ ਨੇ, ਚਾਰਾਂ ਵਿੱਚੋਂ ਤਿੰਨ ਅੱਗੇ ਫਿਰ ਗੁਰੂ ਲਈ ਸ਼ਹੀਦ ਨੇ। ਮੈਂ ਬੇਨਤੀ ਕਰਦੀ ਹਾਂ, ਇੰਨੀ ਲੰਮੀ ਆਪਾਂ ਡਿਟੇਲ ਲੰਮੀ ਜਾ ਨਹੀਂ ਸਕਦੇ। ਇਹਦੇ ਅੱਗੇ ਭਾਈ ਇਸ ਚਿੱਤਰ ਸਿੰਘ ਦੇ ਚਾਰ ਪੁੱਤ ਨੇ, ਭਾਈ ਮਨੀ ਸਿੰਘ ਦੇ ਪੋਤਰੀਆਂ ਦੀ ਮੈਂ ਹੁਣ ਗੱਲ ਕਰਨੀ ਹੈ। ਇਹਦੇ ਅੱਗੇ ਚਾਰ ਪੁੱਤ ਨੇ, ਸਭ ਤੋਂ ਵੱਡੇ ਦਾ ਨਾਂ ਹੈ ਭਾਈ ਕੇਸੋ, ਇਹ ਵੀ ਗੁਰੂ ਦੇ ਲਈ ਸ਼ਹੀਦ ਹੈ। ਉਸ ਤੋਂ ਬਾਅਦ ਦੂਜੇ ਦਾ ਨਾਂ ਹੈ ਭਾਈ ਨਰੈਣ ਸਿੰਘ, ਪਹਿਲੇ ਦਾ ਨਾਂ ਹੈ ਕੇਸੋ ਸਿੰਘ, ਦੂਜੇ ਦਾ ਨਾਂ ਹੈ ਨਰੈਣ ਸਿੰਘ, ਤੀਜੇ ਦਾ ਨਾਂ ਹੈ ਜਗਤ ਸਿੰਘ, ਚੌਥੇ ਦਾ ਨਾਂ ਹੈ ਭਾਈ ਹਾਠੂ ਸਿੰਘ। ਯਾਦ ਰੱਖਣ ਯੋਗ ਬਾਤ ਹੈ, ਇੱਕ 1711 ਵਿੱਚ ਸ਼ਹੀਦ ਹੋਇਆ, ਇੱਕ 1713 ਵਿੱਚ ਸ਼ਹੀਦ ਹੋਇਆ, ਅਤੇ ਇੱਕ ਜਿਹੜਾ ਆਖਰੀ ਹੈ ਭਾਈ ਹਾਠੂ ਸਿੰਘ 1758 ਵਿੱਚ ਸ਼ਹੀਦ ਹੋਇਆ। ਜਦੋਂ ਭਾਈ ਚਿੱਤਰ ਸਿੰਘ ਜੀ ਸ਼ਹੀਦ ਹੋਏ ਉਦੋਂ 1734 ਵਿੱਚ, ਇਹਦੇ ਦੋ ਪੁੱਤ ਇਹਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਚੁੱਕੇ ਨੇ, ਇਹਦੇ ਦੋ ਪੁੱਤ ਇਹਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਚੁੱਕੇ ਨੇ। ਭਾਈ ਮਨੀ ਸਿੰਘ ਦੇ ਦੋ ਪੁੱਤਰ ਸ਼ਹੀਦ ਹੋ ਚੁੱਕੇ ਨੇ ਹੁਣ ਤੱਕ। ਬੇਨਤੀ ਕਰਾਂ, ਗੱਲ ਅੱਗੇ ਤੋਰਾਂ, ਭਾਈ ਜਗਤ ਸਿੰਘ ਦਾ ਇਤਿਹਾਸ ਨਹੀਂ ਮਿਲਦਾ, ਬਾਕੀ ਤਿੰਨ ਪੁੱਤ ਜਿਹੜੇ ਨੇ ਉਹ ਫਿਰ ਅੱਗੇ ਪੰਥ ਲਈ ਸ਼ਹੀਦ ਆਉਂਦੇ ਨੇ। ਗੱਲ ਮੈਂ ਭਾਈ ਬਚਿੱਤਰ ਸਿੰਘ ਹੋਰਾਂ ਦੀ ਕਰਨ ਲੱਗਾ ਸਾਂ। ਭਾਈ ਬਚਿੱਤਰ ਸਿੰਘ ਹੋਰਾਂ ਦਾ ਜਨਮ 12 ਅਪ੍ਰੈਲ 1663 ਵਿੱਚ, ਯਾਦ ਰੱਖਣ ਯੋਗ ਬਾਤ ਹੈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਤੋਂ 3 ਵੱਡੇ ਨੇ। 1666 ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਇਹ 3 ਵੱਡੇ ਨੇ ਹਜ਼ੂਰ ਦੇ। ਤੇ ਇਹ ਭਾਈ ਬਚਿੱਤਰ ਸਿੰਘ ਹੋਰੀ 1663 ਵਿੱਚ ਇਹਨਾਂ ਦਾ ਪ੍ਰਕਾਸ਼ ਹੁੰਦਾ ਹੈ, ਤੇ ਇਹਨਾਂ ਦਾ ਜਨਮ ਵੀ ਇਸੇ ਹੀ ਆਪਣੇ ਪਿਤਾ ਵਾਲੇ ਪਿੰਡ, ਆਪਣੇ ਪਿਤਾ ਵਾਲੇ ਨਗਰ ਅਲੀਪੁਰ ਮੁਜ਼ੱਫਰਗੜ੍ਹ ਦੇ ਵਿੱਚ ਹੁੰਦਾ, ਤੇ ਇਹ ਵੀ ਆਪਣੇ ਪਿਤਾ ਦੇ ਕੋਲੋਂ ਇੱਕ ਗੁਰਮਤ ਦੀ ਗੁੜਤੀ ਲੈ ਕੇ ਛੋਟੀ ਉਮਰੇ ਹੀ ਕਲਗੀਧਰ ਪਿਤਾ ਜੀ ਮਹਾਰਾਜ ਦੇ ਚਰਨਾਂ ਵਿੱਚ ਆ ਗਏ। ਸਤਿਗੁਰੂ ਦੇ ਦਰ ਨਾਲ ਆ ਕੇ ਇਹਨਾਂ ਨੇ ਵੀ ਆਪਣੇ ਜੀਵਨ ਦੀ ਸਾਂਝ ਪਾ ਲਈ, ਲੰਮਾ ਸਮਾਂ ਗੁਰੂ ਦੇ ਦਰ ਨਾਲ ਜੁੜ ਕੇ ਆਪਣੀ ਜ਼ਿੰਦਗੀ ਗੁਜ਼ਾਰਦੇ ਰਹੇ। ਇਹ ਗੱਲ ਚੇਤਾ ਰੱਖਣ ਵਾਲੀ ਬਾਤ ਹੈ, ਇਹ ਜਿਤਨੇ ਵੀ ਗੁਰੂ ਸੂਰਮੇ ਹੋਏ ਨੇ, ਇੱਕ ਤੇ ਮੁਸ਼ਕਲ ਇਹ ਨਾ ਵੀ ਅੱਜ ਇਹ ਦੋਵੇਂ ਗੱਲਾਂ ਵੰਡ ਦਿੱਤੀਆਂ ਗਈਆਂ, ਮੈਂ ਇੱਥੇ ਬਹੁਤ ਧਿਆਨ ਦਿਵਾਉਣਾ ਚਾਹੁੰਦਾ ਤੁਹਾਡਾ, ਅੱਜ ਦੋਵੇਂ ਗੱਲਾਂ ਵੰਡ ਦਿੱਤੀਆਂ ਗਈਆਂ। ਅੱਜ ਬੰਦਗੀ ਕਰਨ ਵਾਲਿਆਂ ਦਾ ਰਸਤਾ ਕੁਝ ਵੱਖਰਾ, ਤੇ ਇਵੇਂ ਸ਼ਹਾਦਤਾਂ ਦੇਣ ਵਾਲਿਆਂ ਦਾ ਰਸਤਾ ਕੁਝ ਵੱਖਰਾ, ਸਾਨੂੰ ਇਉਂ ਪ੍ਰਤੀਤ ਹੁੰਦਾ। ਪਰ ਪੁਰਾਣੇ ਸਮੇਂ ਵਿੱਚ ਜਿਵੇਂ ਇਉਂ ਬੇਨਤੀ ਕਰਦੇ ਹਾਂ, ਪਹਿਲੇ ਸਮੇਂ ਵਿੱਚ ਇਹ ਦੋਵੇਂ ਚੀਜ਼ਾਂ ਇਕੱਠੀਆਂ ਸਨ। ਇੱਕ ਗੱਲ ਗੁਰੂ ਕੀ ਬਾਣੀ ਵਿੱਚੋਂ ਕਵਾਂ, ਫਿਰ ਗੱਲ ਨੂੰ ਅੱਗੇ ਤੁਰਨੇ ਆ। ਇਹ ਗੱਲ ਧਿਆਨ ਦੇਣ ਯੋਗ ਬਾਤ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਰੱਬੀ ਬਾਣੀ ਵਿੱਚ ਇੱਕ ਬਚਨ ਬਖਸ਼ਿਸ਼ ਕੀਤਾ, ਕਹਿਣ ਲੱਗੇ ਜਿਨ੍ਹਾਂ ਦੇ ਅੰਦਰ ਇਹ ਚਾਅ ਪੈਦਾ ਹੋ ਜਾਏ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਜਿਨ੍ਹਾਂ ਦੇ ਅੰਦਰ ਰੱਬੀ ਗੁਣ ਗਾਉਣ ਦਾ ਚਾਅ ਪੈਦਾ ਹੋ ਜਾਏ, ਜਿਨ੍ਹਾਂ ਦੇ ਅੰਦਰ ਪ੍ਰੀਤ ਪੈਦਾ ਹੋ ਜਾਏ, ਜਿਨ੍ਹਾਂ ਦੇ ਅੰਦਰ ਸਨੇਹ ਪੈਦਾ ਹੋ ਜਾਏ ਪਿਆਰ ਵਾਲਿਓ, ਫਿਰ ਉਹੀਓ ਇੱਕ ਦਿਨ ਉਸ ਚਾਅ ਤੱਕ ਪਹੁੰਚ ਸਕਦਾ ਜਿਹੜਾ ਕਹਿ ਸਕਦਾ ਕਬੀਰ ਮੋਹੇ ਮਰਨੇ ਕਾ ਚਾਓ ਹੈ। ਜਿਹਨੇ ਕਦੇ ਚਾਓ ਨਾਲ ਗੁਣ ਨਹੀਂ ਨਾ ਗਾਏ, ਉਹਨੇ ਕਦੇ ਚਾਉ ਨਾਲ ਮੌਤ ਵੀ ਨਹੀਂ ਕਬੂਲੀ। ਜਿਹਨੇ ਕਦੇ ਚਾਹ ਨਾਲ ਗੁਣ ਨਹੀਂ ਨਾ ਗਾਏ, ਉਹ ਕਦੇ ਮਾਲਕ ਦੇ ਚਰਨਾਂ ਵਿੱਚ ਜੁੜ ਵੀ ਨਹੀਂ ਸਕਿਆ। ਮੈਂ ਸਿਰਫ ਇੱਕ ਛੋਟੀ ਜਿਹੀ ਬੇਨਤੀ ਇੱਥੇ ਕਰਦੇ ਹਾਂ, ਬਾਕੀ ਅੱਗੇ ਚੱਲਣੇ। ਜਦੋਂ ਤੱਕ ਹਿਰਦੇ ਵਿੱਚ ਰੱਬ ਦੇ ਗੁਣਾਂ ਦੇ ਪ੍ਰਤੀ ਪ੍ਰੀਤ ਪੈਦਾ ਨਾ ਹੋਵੇ, ਪਿਆਰ ਪੈਦਾ ਨਾ ਹੋਵੇ, ਉਦੋਂ ਤੱਕ ਉਹ ਬੰਦਾ ਆਪਣੀ ਜ਼ਿੰਦਗੀ ਦੇ ਅੰਦਰ ਉਸ ਮੌਤ ਦੀ ਗੱਲ ਨੂੰ ਸਮਝ ਨਹੀਂ ਪਾਏਗਾ। ਸਤਿਗੁਰੂ ਦੀ ਬਾਣੀ ਦੇ ਇੱਕ ਬਚਨ ਹੋਰ ਕਹਿੰਦੇ ਆ, ਜੇ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਜਿਹੜੇ ਮਰਨੇ ਤੋਂ ਦੁਨੀਆਂ ਡਰਦੀ ਫਿਰਦੀ ਹੈ, ਉਹ ਮਰਨਾ ਗੁਰੂ ਕੇ ਪਿਆਰਿਆਂ ਨੇ ਆਪ ਮੁੱਲ ਖਰੀਦਿਆ, ਉਹਨਾਂ ਨੇ ਆਪ ਮੁੱਲ ਖਰੀਦਿਆ, ਉਹਨਾਂ ਦੀ ਮੌਤ ਸੁਭਾਵਿਕ ਨਹੀਂ ਹੈ, ਉਹਨਾਂ ਨੇ ਆਪਣੀ ਮੌਤ ਖਰੀਦੀ ਹੈ ਆਪਣੀ ਜ਼ਿੰਦਗੀ ਦੇ ਅੰਦਰ। ਸ਼ਹੀਦ ਹੁੰਦਾ ਹੀ ਉਹ ਹੈ ਜਿਹੜਾ ਆਪਣੀ ਜ਼ਿੰਦਗੀ ਚ ਇੱਕ ਅਜਿਹਾ ਬੂਟਾ ਲਾ ਜਾਂਦਾ ਜਿਹਦੀ ਛਾਂ ਉਹ ਖੁਦ ਨਹੀਂ ਮਾਣਦਾ, ਉਹਦੀਆਂ ਆਉਣ ਵਾਲੀਆਂ ਪਨੀਰੀਆਂ ਮਾਣਦੀਆਂ ਨੇ। ਸ਼ਹੀਦ ਇੱਕ ਐਸਾ ਬੂਟਾ ਲਾ ਜਾਂਦਾ। ਖੈਰ, ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ, ਇਹ ਭਾਈ ਬਚਿੱਤਰ ਸਿੰਘ ਰੱਜ ਕੇ ਧਰਮੀ ਤੇ ਗੁਰੂ ਦੀ ਬੰਦਗੀ ਕਰਨ ਵਾਲਾ ਪੁਰਖ ਹੈ। ਅੱਜ ਇੱਕ ਵਕਤ ਆਇਆ ਜਦੋਂ 1700 ਸਨ ਉਦੋਂ ਲੋਹਗੜ੍ਹ ਕਿਲੇ ਨੂੰ ਘੇਰਾ ਪਾ ਲਿਆ। ਭੀਮ ਚੰਦ ਦੇ ਪੁੱਤਰ ਅਜਮੇਰ ਚੰਦ ਅਤੇ ਕੁਝ ਪਹਾੜੀ ਰਾਜਿਆਂ ਨੇ ਇਕੱਠੇ ਹੋ ਕੇ ਇਸ ਥਾਂ ਨੂੰ ਘੇਰਾ ਪਾ ਲਿਆ। ਘੇਰਾ ਪਾ ਕੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਭਾਈ ਹੋਰ ਕੋਈ ਸਾਧਨ ਨਹੀਂ ਸਾਡੇ ਕੋਲ, ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਆਪਣੇ ਵੱਲੋਂ ਇੱਕ ਮਸਤ ਹਾਥੀ ਉਹਨੂੰ ਸ਼ਰਾਬ ਪਿਲਾ ਕੇ ਤੇ ਉਹਦੇ ਉੱਤੇ ਤਵੀਆਂ ਬੰਨ ਕੇ ਇਸ ਕਿਲੇ ਦੇ ਕੋਲ ਲੈ ਕੇ ਆਏ ਨੇ। ਇਸ ਭਾਵਨਾ ਦੇ ਨਾਲ ਲੈ ਕੇ ਆਏ ਨੇ ਭਾਈ ਇਹ ਜਿਹੜਾ ਹਾਥੀ ਹੈ ਨਾ ਇਹ ਇਸ ਕਿਲੇ ਦੇ ਇਸ ਦਰਵਾਜ਼ੇ ਨੂੰ ਤੋੜ ਦੇਵੇਗਾ ਤੇ ਸਾਨੂੰ ਅੰਦਰ ਜਾਣਾ ਸੌਖਾ ਹੋ ਜਾਏਗਾ। ਇਹ ਗੱਲ ਚੇਤੇ ਰੱਖਣ ਵਾਲੀ ਹੈ, ਅਨੰਦਪੁਰ ਸਾਹਿਬ ਦੀ ਧਰਤੀ ਉੱਤੇ 5 ਕਿਲੇ ਨੇ। ਕਦੇ ਵਕਤ ਮਿਲਿਆ ਉਹਨਾਂ ਦੀ ਗੱਲ ਫਿਰ ਬਾਅਦ ਵਿੱਚ ਕਰਾਂਗਾ, ਪਰ ਅੱਜ ਮੈਂ ਸਿਰਫ ਲੋਹਗੜ੍ਹ ਦੀ ਗੱਲ ਕਰਨੀ ਚਾਹੁੰਦਾ। ਲੋਹਗੜ੍ਹ ਉਹ ਸਥਾਨ ਹੈ, ਵੈਸੇ ਤਾਂ ਲੋਹ ਦੇ ਨਾਲ ਸਿੱਖ ਦਾ ਵੈਸੇ ਹੀ ਬੜਾ ਸਨੇਹ ਹੈ। ਗੁਰੂ ਸਾਹਿਬ ਨੇ ਕਿਰਪਾ ਹੀ ਇਹ ਕੀਤੀ ਸੀ, ਮੈਂ ਵਿੱਚੋਂ ਛੋਟੇ ਜਿਹੇ ਦ੍ਰਿਸ਼ਟਾਂਤ ਦੇ ਦੀਆਂ ਗੱਲ ਸਮਝ ਵਿੱਚ ਆ ਜਾਏ ਤਾਂ ਕਰਕੇ ਬੇਨਤੀ ਕਰਨ ਲੱਗਾ। ਚੇਤਾ ਰੱਖਣ ਵਾਲੀ ਬਾਤ ਹੈ, ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਕਿਲ੍ਹਾ ਬਣਾਇਆ, ਲੋਹਗੜ੍ਹ ਪਾਵਨ ਸਥਾਨ। ਤੇ ਕਲਗੀਧਰ ਪਿਤਾ ਨੇ ਵੀ ਪਿਓ ਦਾਦੇ ਜੇਵਿਆ ਪੋਤਾ ਪ੍ਰਵਾਨ ਕਹਿਣ ਲੱਗੇ, ਜਿਹੋ ਜਿਹਾ ਦਾਦਾ ਉਹ ਜਿਹਾ ਪੋਤਾ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਨੇ। ਤੇ ਉਹਨਾਂ ਨੇ ਵੀ ਆਪਣੇ ਵੇਲੇ ਹੁਣ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਲੋਹਗੜ੍ਹ ਕਿਲ੍ਹਾ ਬਣਾਇਆ, ਤੇ ਸਤਿਗੁਰੂ ਨੇ ਕਿਰਪਾ ਕੀਤੀ। ਇੱਕ ਲੋਹਗੜ੍ਹ ਨਾਲ ਸਾਡਾ ਵੈਸੇ ਵੀ ਬਹੁਤ ਜ਼ਿਆਦਾ ਗਹਿਰਾ ਸੰਬੰਧ ਹੈ, ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਜੇ ਸਾਨੂੰ ਕੜਾ ਦਿੱਤਾ ਉਹ ਵੀ ਲੋਹੇ ਦਾ ਦਿੱਤਾ। ਜਦੋਂ ਹਜ਼ੂਰ ਗੰਗਾ ਦੇ ਕਿਨਾਰੇ ਖੇਡਦੇ ਸਨ ਉਦੋਂ ਉਹਨਾਂ ਦੇ ਹੱਥ ਵਿੱਚ ਤੋਂ ਕੀਮਤੀ ਕੰਗਣ ਪਾਏ ਹੋਏ ਨੇ ਕਲਗੀਧਰ ਪਿਤਾ ਦੇ, ਤੇ ਉਹਨਾਂ ਨੇ ਇੱਕ ਕੰਗਣ ਵਗਾ ਕੇ ਮਾਰਿਆ। ਜਦੋਂ ਕੰਗਣ ਵਗਾ ਕੇ ਮਾਰਿਆ ਸੇਵਕਾਂ ਨੇ ਜਾ ਕੇ ਸ਼ਿਕਾਇਤ ਕੀਤੀ ਮਾਤਾ ਕੋਲ, ਮਾਤਾ ਜੀ ਆਏ ਨੇ। ਮਾਤਾ ਜੀ ਨੇ ਆ ਕੇ ਬੱਚਨ ਪੁੱਛਿਆ, ਪੁੱਤ ਵੇ ਕੰਗਣ ਕਿੱਥੇ ਸੁੱਟਿਆ? ਸਾਹਿਬਾਂ ਨੇ ਦੂਜਾ ਕੰਗਣ ਕੱਢਿਆ ਹੱਥ ਵਿੱਚੋਂ ਵਗਾ ਕੇ ਉਹ ਮਾਰਿਆ। ਕਹਿਣ ਲੱਗੇ, ਮਾਂ ਮੈਂ ਉੱਥੇ ਸੁੱਟਿਆ। ਮਾਂ ਕਹਿਣ ਲੱਗੀ, ਪੁੱਤ ਪਹਿਲਾ ਕੰਗਣ ਤੇ ਚਲੋ ਅਣਜਾਣ ਪੁਣੇ ਚ ਚਲਾ ਗਿਆ, ਪਰ ਤੂੰ ਦੂਜਾ ਕੰਗਣ ਵੀ ਸੁੱਟ ਦਿੱਤਾ, ਇਹ ਤੇ ਜਾਣ ਕੇ ਸੁੱਟਿਆ। ਨਿਕੜੇ ਪ੍ਰੀਤਮ ਦੀਆਂ ਗੱਲਾਂ ਵੱਡੀਆਂ ਉਹ ਬਣ ਗਈਆਂ, ਮੈਂ ਸਮਝਣਾ ਚਾਹੁੰਦੀ ਤੂੰ ਕਾਰਨ ਕੀ ਹੈ। ਸਾਹਿਬ ਨੇ ਇੱਕ ਜਵਾਬ ਦਿੱਤਾ ਸੀ, ਕਹਿਣ ਲੱਗੇ, ਮਾਂ ਜਿਹੜੀ ਸਿੱਖੀ ਆਪਾਂ ਗੱਲ ਕਰਨੀ ਉਹ ਭਾਈ ਲਾਲੋ ਦੇ ਘਰੋਂ ਸ਼ੁਰੂ ਹੁੰਦੀ ਹੈ, ਤੇ ਭਾਈ ਲਾਲੋ ਕੋਲ ਤਾਕਤ ਨਹੀਂ ਹੈ ਉਹ ਸੋਨੇ ਦੇ ਕੜੇ ਪਾ ਸਕੇ, ਉਹ ਤੇ ਲੋਹੇ ਦੇ ਕੜੇ ਪਾਏਗਾ। ਸਿੱਖੀ ਤਾਂ ਭਾਈ ਲਾਲੋ ਦੇ ਘਰੋਂ ਸ਼ੁਰੂ ਹੋਣੀ ਹੈ, ਇਸ ਲਈ ਮੈਂ ਉਹ ਕੜੇ ਜਿਹੜੇ ਨੇ ਨਾ ਸੋਨੇ ਦੇ ਸੁੱਟ ਕੇ ਸਿੱਖ ਨੂੰ ਅੱਤ ਦਾ ਪਿਆਰਾ ਕੜਾ ਮੈਂ ਲੋਹੇ ਦਾ ਦੇਵਾਂਗਾ ਜਿਹੜਾ ਇਹ ਗੁਰੂ ਨੂੰ ਯਾਦ ਰੱਖਣ ਵਾਲਾ ਹੋਵੇਗਾ। ਸਾਹਿਬ ਨੇ ਉਦੋਂ ਕਿਰਪਾ ਕੀਤੀ, ਇਹ ਲੋਹ ਦੀ ਦਾਤ ਬਖਸ਼ਿਸ਼ ਕੀਤੀ। ਜੇਕਰ ਪਾਨ ਦੀ ਗੱਲ ਕਰੀਏ ਉਹ ਸਰਬ ਲੋਹ ਦੀ ਦਾਤ ਬਖਸ਼ਿਸ਼ ਕੀਤੀ। ਜਿਹੜੇ ਬਾਟੇ ਵਿੱਚੋਂ ਸਿੱਖ ਦਾ ਧਾਰਮਿਕ ਜਨਮ ਹੁੰਦਾ ਉਹ ਬਾਟਾ ਵੀ ਲੋਹੇ ਦਾ ਹੈ। ਜਿਹੜੇ ਖੰਡੇ ਨਾਲ ਅੰਮ੍ਰਿਤ ਤਿਆਰ ਕੀਤਾ ਜਾਂਦਾ, ਖੰਡੇ ਦੀ ਪਹੁਲ ਨੂੰ ਤਿਆਰ ਕੀਤਾ ਜਾਂਦਾ, ਉਹ ਵੀ ਲੋਹੇ ਦੀ ਹੈ। ਤਾਂ ਸੱਚ ਜਾਣਿਓ, ਇੱਕ ਮੈਂ ਦੂਜੇ ਅੱਖਰਾਂ ਵਿੱਚ ਬੇਨਤੀ ਕਰਦੇ ਹਾਂ, ਸਿੱਖ ਦਾ ਜਨਮ ਹੀ ਖੰਡੇ ਬਾਟੇ ਦੇ ਲੋਹੇ ਨਾਲ ਸੰਬੰਧਿਤ ਹੋਣ ਕਰਕੇ ਇਹ ਕਦੇ ਲੋਹਗੜ੍ਹ ਨੂੰ ਭੁੱਲ ਨਹੀਂ ਸਕਦਾ। ਇੱਥੇ ਹੁਣ ਉਹਨਾਂ ਨੇ ਆਪਣੇ ਵੱਲੋਂ ਘੇਰਾ ਪਾ ਲਿਆ। ਘੇਰਾ ਪਾ ਕੇ ਇੱਕ ਮਸਤ ਹਾਥੀ ਲੈ ਆਉਂਦਾ ਸ਼ਰਾਬ ਪਿਲਾ ਕੇ, ਤੇ ਉਹਨੂੰ ਆਪਣੇ ਵੱਲੋਂ ਕੋਸ਼ਿਸ਼ ਕੀਤੀ ਵੀ ਇਹ ਕਿਲੇ ਦਾ ਦਰਵਾਜ਼ਾ ਤੋੜ ਦੇਵੇ। ਕਿਲੇ ਦਾ ਦਰਵਾਜ਼ਾ ਤੋੜੇਗਾ ਤੇ ਅੰਦਰ ਜਾ ਕੇ ਅਸੀਂ ਆਪਣੇ ਵੱਲੋਂ ਇਸ ਉੱਤੇ ਕਬਜ਼ਾ ਕਰਕੇ ਕਲਗੀਧਰ ਪਿਤਾ ਤੇ ਉਹਨਾਂ ਦੀਆਂ ਫੌਜਾਂ ਨੂੰ ਇੱਥੋਂ ਕੱਢ ਦਿਆਂਗੇ। ਸਤਿਗੁਰਾਂ ਨੂੰ ਇੱਕ ਦਿਨ ਪਹਿਲਾਂ ਹਜ਼ੂਰ ਨੂੰ ਪਤਾ ਲੱਗ ਗਿਆ ਭਈ ਇੱਥੇ ਇਹਨਾਂ ਨੇ ਆਪਣੇ ਵੱਲੋਂ ਹਾਥੀ ਲਿਆ ਕੇ ਤੇ ਉਹਦੇ ਵੱਲੋਂ ਕੋਸ਼ਿਸ਼ ਕਰਨੀ ਹੈ ਇਸ ਦਰਵਾਜ਼ੇ ਨੂੰ ਤੁੜਵਾਉਣ ਦੀ। ਸਤਿਗੁਰਾਂ ਨੂੰ ਪਤਾ ਲੱਗਿਆ, ਹਜ਼ੂਰ ਕਲਗੀਧਰ ਪਿਤਾ ਜੀ ਮਹਾਰਾਜ ਨੇ ਉਸੇ ਵੇਲੇ ਆਪਣੇ ਵੱਲੋਂ ਕੋਸ਼ਿਸ਼ ਕੀਤੀ। ਬਚਨ ਆਖਿਆ, ਕਹਿਣ ਲੱਗੇ, ਕੋਈ ਗੱਲ ਨੀ, ਫਿਕਰ ਨਾ ਕਰੋ ਪਿਆਰਿਓ, ਸਾਨੂੰ ਰੱਬ ਤੇ ਭਰੋਸਾ ਹੈ ਤੇ ਸਾਡੇ ਕੋਲ ਵੀ ਇੱਕ ਹਾਥੀ ਹੈਗਾ, एक मैं इत्थे बेनती करा कई थावां दे उत्ते गुरु की बाणी दे अर्थ गुरु के सिखां कोलों गुरु ने करवा दिते ने। इत्थे एक पंक्ति कहण लगे हैं दागे ओसो रण में जूझे बिन दागे भंग जाही जिन्हां दे अंदर गुरु का विश्वास हुंदा है प्यार वाले ओजो रण तत्ते विच जूझ सकदे ने जिन्हां दे अंदर सिरक भरोसा नहीं हुंदा ਉਹ ਜੰਗ ਦੇ ਮੈਦਾਨ ਵਿੱਚੋਂ ਜਿੱਤੇ ਹੋਏ ਵੀ ਬਾਜ਼ੀ ਹਾਰ ਜਾਇਆ ਕਰਦੇ ਨੇ। ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਵਿੱਚੋਂ ਹੋਰ ਦੇ ਦਿਆਂ ਗੱਲ ਚੱਲਦੀ ਵਿੱਚੋਂ ਚਿੱਤੇ ਆ ਜਾਂਦੀ ਹੈ। ਇੱਥੇ ਕਲਗੀਧਰ ਪਿਤਾ ਜੀ ਮਹਾਰਾਜ ਦਾ ਲੱਖ ਤੇ ਜ਼ਿਕਰ ਬਾਬਾ ਅਜੀਤ ਸਿੰਘ ਜਦੋਂ ਚਮਕੌਰ ਦੀ ਗੜੀ ਵਿੱਚ ਹੈ ਚਾਰੇ ਪਾਸਿਆਂ ਤੋਂ ਫੌਜ ਦਾ ਘੇਰਾ ਪਿਆ ਹੋਇਆ ਤੇ ਉਦੋਂ ਚਮਕੌਰ ਦੀ ਗੜੀ ਦੇ ਅੰਦਰ ਇੱਕ ਨੁਮਾਇੰਦਾ ਭੇਜਿਆ ਗਿਆ ਬਾਹਰੀ ਸਰਕਾਰ ਵੱਲੋਂ ਇੱਕ ਨੁਮਾਇੰਦਾ ਭੇਜਿਆ ਗਿਆ ਉਹਨੇ ਜਾ ਕੇ ਇੱਕ ਗੱਲ ਆਖੀ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਵੀ ਤੁਸੀਂ ਕਿਰਪਾ ਕਰੋ ਤੁਹਾਡੇ ਕੋਲ ਸਿੱਖ ਉਹ ਥੋੜੇ ਇਹ ਵੀ ਭੁੱਖੇ ਨਾ ਤੁਹਾਡੇ ਕੋਲ ਰਾਸ਼ਨ ਪਾਣੀ ਨਾ ਤੁਹਾਡੇ ਕੋਲ ਰਹਿਣ ਸਹਿਣ ਦਾ ਪ੍ਰਬੰਧ ਨਾ ਤੁਹਾਡੇ ਕੋਲ ਇਹੋ ਜਿਹੀ ਸਰਦੀ ਵਿੱਚ ਕੱਪੜੇ ਦਾ ਪ੍ਰਬੰਧ ਨਾ ਤੁਹਾਡੇ ਕੋਲ ਕੋਈ ਸ਼ਸਤਰ ਨਾ ਤੁਹਾਡੇ ਕੋਲ ਕਿਤੋਂ ਆਉਣ ਦੀ ਆਸ ਫੌਜ ਦੀ ਤੇ ਤੁਸੀਂ ਇੰਨੇ ਕੁ ਬੰਦੇ ਹੋ ਚੰਗਾ ਹੋਵੇ ਜੇ ਹੱਥ ਖੜੇ ਕਰਕੇ ਬਾਹਰ ਆ ਜਾਓ ਅਸੀਂ ਤੁਹਾਨੂੰ ਗ੍ਰਿਫਤਾਰ ਕਰ ਲਈਏ ਮੁੜ ਕੇ ਕੁਝ ਨਹੀਂ ਕਵਾਂਗੇ ਤੁਸੀਂ ਆਪੋ ਆਪਣੇ ਥੋੜੇ ਸਮੇਂ ਬਾਅਦ ਅਸੀਂ ਤੁਹਾਨੂੰ ਛੱਡ ਦਿਆਂਗੇ ਅਸੀਂ ਹੈਰਾਨ ਹੈ ਵੀ ਤੁਹਾਡੇ ਕੋਲ ਸਿੱਖ ਕੋਈ ਨੀ ਫੌਜ ਕੋਈ ਨੀ ਖਾਣ ਨੂੰ ਕੁਝ ਨੀ ਪਹਿਨਣ ਨੂੰ ਕੁਝ ਨੀ ਤੇ ਤੁਹਾਡੇ ਕੋਲ ਸ਼ਸਤਰ ਵੀ ਕੋਈ ਨੀ ਫਿਰ ਵੀ ਤੁਸੀਂ ਲੜਾਈ ਲਈ ਅੜੇ ਬੈਠੇ ਹੋ। ਉਦੋਂ ਬਾਬਾ ਅਜੀਤ ਸਿੰਘ ਹੋਰਾਂ ਨੇ ਕਿਰਪਾਨ ਤੇ ਹੱਥ ਰੱਖਿਆ ਤੇ ਕਿਰਪਾਨ ਧੂ ਕੇ ਇੱਕ ਗੱਲ ਆਖੀ ਕਹਿਣ ਲੱਗੇ ਮੇਰੇ ਪਿਓ ਦਾ ਬਚਨ ਹੈ ਕਿਸੇ ਆਏ ਹੋਏ ਦੇ ਉੱਤੇ ਇਵੇਂ ਵਾਰ ਨਹੀਂ ਕਰਨਾ ਵਰਨਾ ਸੱਜਣਾ ਤੈਨੂੰ ਮੈਂ ਦਿਖਾ ਦਿੰਦਾ ਭਾਈ ਸਾਡੇ ਕੋਲ ਕੀ ਕੁਝ ਹੈ ਤੂੰ ਆਪਣੀ ਅੱਖ ਨਾਲ ਵੇਖਣਾ ਸਾਡੇ ਕੋਲ ਰਾਸ਼ਨ ਨਹੀਂ ਤੂੰ ਆਪਣੀ ਅੱਖ ਨਾਲ ਵੇਖਣਾ ਸਾਡੇ ਕੋਲ ਹਥਿਆਰ ਨਹੀਂ ਤੂੰ ਆਪਣੀ ਅੱਖ ਨਾਲ ਵੇਖਣਾ ਸਾਡੇ ਕੋਲ ਰਹਿਣ ਸਹਿਣ ਦਾ ਚੰਗਾ ਪ੍ਰਬੰਧ ਨਹੀਂ ਉਹ ਭਲਿਆ ਸਾਡੇ ਕੋਲ ਸਭ ਤੋਂ ਵੱਡੀ ਸਾਡੇ ਗੁਰੂ ਤੇ ਭਰੋਸਾ ਹੈ ਇਹ ਗੱਲ ਚੇਤਾ ਰੱਖਿਓ ਕਦੇ ਜੰਗ ਦੇ ਮੈਦਾਨ ਵਿੱਚ ਹਥਿਆਰ ਨਹੀਂ ਲੜਿਆ ਕਰਦੇ ਬੇਨਤੀ ਕਰਦੇ ਅੱਛਾ ਇਹ ਕਦੇ ਚੇਤਾ ਰੱਖਿਓ ਜੰਗ ਦੇ ਮੈਦਾਨ ਵਿੱਚ ਕਦੇ ਹਥਿਆਰ ਨਹੀਂ ਲੜਿਆ ਕਰਦੇ ਜੰਗ ਦੇ ਮੈਦਾਨ ਵਿੱਚ ਕਦੇ ਫੌਜਾਂ ਨਹੀਂ ਲੜਿਆ ਕਰਦੀਆਂ ਜੰਗ ਦੇ ਮੈਦਾਨ ਵਿੱਚ ਸੱਜਣਾ ਹੌਸਲੇ ਲੜਿਆ ਕਰਦੇ ਨੇ ਜੇ ਹੌਸਲੇ ਟਹਿ ਜਾਣ ਲੋਕ ਜਿੱਤੇ ਹੋਏ ਵੀ ਹਾਰਦੇ ਵੇਖੇ ਨੇ ਜਾਂ ਕਹਿੰਦੇ ਆਪਣੇ ਬੰਦੇ ਨੂੰ ਭਈ ਅਸੀਂ ਭਾਵੇਂ 40 ਹੈ ਲੇਕਿਨ ਚੇਤਾ ਰੱਖੀ ਤੇਰੀ 10 ਲੱਖ ਦੀ ਫੌਜ ਦੇ ਸਾਹਮਣੇ ਹੱਥ ਖੜੇ ਨਹੀਂ ਕਰਕੇ ਜਾਵਾਂਗੇ ਆਪਣਾ ਆਪਾ ਵਾਰ ਕੇ ਜਾਵਾਂਗੇ ਸਾਨੂੰ ਭਾਵੇਂ ਮੌਤ ਸਾਹਮਣੇ ਦਿਸਦੀ ਹੈ ਪਰ ਮੌਤ ਖਰੀਦਾਂਗੇ ਉਹ ਸੱਜਣਾ ਤੇਰੇ ਦਰ ਤੋਂ ਮੌਤ ਮੰਗਾਂਗੇ ਨਹੀਂ ਮੌਤ ਦੀ ਭੀਖ ਨਹੀਂ ਮੰਗਾਂਗੇ ਕਹਿਣ ਤੋਂ ਮੁਰਾਦ ਅੱਜ ਗੁਰੂ ਨੇ ਆਪਣੇ ਵੇਲੇ ਇੱਕ ਅਰਥ ਕਰਕੇ ਵਿਖਾਇਆ ਜਿਹਨਾਂ ਨੂੰ ਗੁਰੂ ਤੇ ਭਰੋਸਾ ਹੁੰਦਾ ਹੈ ਮੈਂ ਫਿਰ ਇੱਕ ਗੱਲ ਰੋਕਣ ਲੱਗਾ ਖਿਮਾ ਕਰਿਓ ਜੇ ਕਈ ਵਾਰੀ ਗੱਲਾਂ ਇਹੋ ਜਿਹੀਆਂ ਨੇ ਨਾ ਜਿਹੜੀਆਂ ਬਰਾਬਰ ਇਤਿਹਾਸ ਤੇ ਮਿਲਾ ਮਿਲਾ ਕੇ ਪੜ੍ਹੀਏ ਨਾ ਤਾਂ ਬੜਾ ਆਨੰਦ ਆਏਗਾ ਜਦੋਂ ਸਤਿਗੁਰਾਂ ਨੇ ਭੰਗਾਣੀ ਦਾ ਯੁੱਧ ਲੜਿਆ ਇਹ ਭੰਗਾਣੀ ਦਾ ਯੁੱਧ ਪਹਿਲਾ ਯੁੱਧ ਹੈ ਯਾਦ ਰੱਖਣ ਯੋਗ ਬਾਤ ਹੈ ਆਪਾਂ ਲੜੀ ਲੈ ਕੇ ਖੜੇ ਹੋਏ ਹਾਂ ਹਜੇ ਭਾਈ ਬਚਿੱਤਰ ਸਿੰਘ ਹੋਰਾਂ ਦੀ ਕਿਲੇ ਨੂੰ ਲੋਹਗੜ ਕਿਲੇ ਦਾ ਦਰਵਾਜ਼ਾ ਤੋੜਨ ਲੱਗੇ ਨੇ ਹਾਥੀ ਨਾਲ ਮੈਂ ਉਹਦੀ ਉਦਾਹਰਣ ਦੇਣ ਲੱਗਿਆ ਵਾਰ ਵਾਰ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਗੱਲ ਉੱਥੇ ਹੀ ਧਿਆਨ ਰੱਖਿਓ ਬੇਨਤੀ ਕਰਨ ਲੱਗਾ ਸਾ ਭੰਗਾਣੀ ਦਾ ਯੁੱਧ ਪਹਿਲਾ ਯੁੱਧ ਹੈ ਤੇ ਜਦੋਂ ਭੰਗਾਣੀ ਦੇ ਯੁੱਧ ਵਿੱਚ ਇੱਥੇ ਇੱਕ ਭਾਣਾ ਵਰਤਿਆ ਬੜਾ ਅਜੀਬ ਪੀਰ ਬੁੱਧੂ ਸ਼ਾਹ ਨੇ 5 ਆਪਣੇ ਵੱਲੋਂ ਇੱਥੇ ਪਠਾਨ ਜਿਹੜੇ ਸਨ ਉਹ ਇੱਥੇ ਭਰਤੀ ਕਰਵਾਏ ਸਨ ਔਰੰਗਜ਼ੇਬ ਨੇ ਉਹ ਕੱਢ ਦਿੱਤੇ ਸਨ ਸੀ ਕਿਉਂਕਿ ਔਰੰਗਜ਼ੇਬ ਸ਼ੀਆ ਤੇ ਸੁੰਨੀ ਦੇ ਝਗੜੇ ਕਰਕੇ ਉਹਨੇ ਪਠਾਨ ਕੱਢ ਦਿੱਤੇ ਸਨ ਇਹ ਪਠਾਨ ਔਰੰਗਜ਼ੇਬ ਦੇ ਕੱਢੇ ਹੋਏ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਰਖਾ ਦਿੱਤੇ ਇਹਨਾਂ 5 ਪਠਾਣਾਂ ਵਿੱਚੋਂ ਇੱਕ ਕੇਵਲ ਤੇ ਕੇਵਲ ਕਾਲੇ ਖਾਂ ਗੁਰੂ ਘਰ ਦਾ ਸ਼ਰਧਾਲੂ ਰਹਿ ਗਿਆ ਸੀ 4 ਗਦਾਰ ਨਿਕਲ ਗਏ ਸਨ ਉਹਨਾਂ ਵਿੱਚੋਂ ਗਦਾਰਾਂ ਵਿੱਚੋਂ ਇੱਕ ਹਯਾਤ ਖਾਂ ਹਯਾਤ ਦਾ ਅਰਥ ਅਸਲ ਵਿੱਚ ਜ਼ਿੰਦਗੀ ਹੁੰਦਾ ਹੈ ਉਮਰ ਹੁੰਦਾ ਹੈ ਤੇ ਉਹਨੇ ਹਯਾਤ ਖਾਂ ਵੀ ਗਦਾਰ ਹੋ ਗਿਆ ਹਯਾਤ ਖਾਂ ਜੰਗ ਦੇ ਮੈਦਾਨ ਵਿੱਚ ਜੰਗ ਲੜ ਰਿਹਾ ਇਧਰਲੇ ਪਾਸੇ ਭੰਗਾਣੀ ਦੇ ਲਾਗੇ ਬਿਲਕੁਲ ਇੱਥੇ ਰੱਬ ਦਾ ਸਬੱਬ ਇੱਥੇ ਮਹੰਤ ਰਹਿੰਦੇ ਸਨ ਤੇ ਮਹੰਤਾਂ ਦਾ ਕੰਮ ਸੀ ਮਾਲਾ ਫੇਰਨੀ ਆ ਗੁਰੂ ਘਰ ਵਿੱਚੋਂ ਲੰਗਰ ਛਕ ਲੈਣਾ ਆਨੰਦ ਸੀ ਜਦੋਂ ਇਹਨਾਂ ਨੇ ਦੇਖਿਆ ਵੀ ਇਸ ਤਰ੍ਹਾਂ ਇੱਥੇ ਜੰਗ ਲੜਨੇ ਪੈਂਦੇ ਨੇ ਉਹਨਾਂ ਵਿੱਚੋਂ ਬਹੁਤੇ ਭੱਜ ਗਏ ਕੇਵਲ ਤੇ ਕੇਵਲ ਇੱਕ ਕਿਰਪਾਲ ਚੰਦ ਰਹਿ ਗਿਆ ਕਿਰਪਾਲ ਦਾਸ ਵੀ ਕਈਆਂ ਨੇ ਲਿਖਿਆ ਕੇਵਲ ਇੱਕ ਮਹੰਤ ਰਹਿ ਗਿਆ ਕਿਰਪਾਲ ਦਾਸ ਜਦੋਂ ਕਿਰਪਾਲ ਦੱਸ ਰਿਹਾ ਉਹਨੇ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ, ਕਹਿੰਦੇ ਪਾਤਸ਼ਾਹ ਤੇਰੇ ਕੋਲੋਂ ਕੋਈ ਹਥਿਆਰ ਵੀ ਨਹੀਂ ਲੈ ਸਕਦਾ ਕਿਉਂਕਿ ਮੈਂ ਚਲਾਉਣਾ ਹੀ ਨਹੀਂ ਜਾਣਦਾ, ਮੈਂ ਤੇ ਉਦਾਸੀਆਂ ਵਿੱਚ ਰਿਹਾ, ਮੇਰੀ ਤਾਂ ਜ਼ਿੰਦਗੀ ਨਾ ਉਦਾਸੀਆਂ ਵਿੱਚ ਗੁਜ਼ਰੀ ਹੈ, ਮੈਂ ਹਥਿਆਰ ਵੀ ਨਹੀਂ ਚਲਾਉਣਾ ਜਾਣਦਾ, ਪਰ ਮੇਰੇ ਕੋਲ ਜਿਹੜਾ ਡੰਡਾ ਹੈ ਮੈਂ ਇਹੀਓ ਡੰਡਾ ਲੈ ਕੇ ਜੰਗ ਦੇ ਮੈਦਾਨ ਵਿੱਚ ਜਾਣਾ ਚਾਹੁੰਦਾ। ਸਾਰੇ ਉਦਾਸੀ ਭਾਵੇਂ ਭੱਜ ਗਏ ਨੇ ਪਰ ਮੈਂ ਨਹੀਂ ਜਾਣਾ ਚਾਹੁੰਦਾ ਪਾਤਸ਼ਾਹ, ਮੈਂ ਜ਼ਿੰਦਗੀ ਤੇਰੇ ਘਰ ਦੀ ਪ੍ਰਸ਼ਾਦਾ ਪਾਣੀ ਛੱਕ ਕੇ ਗੁਜ਼ਾਰੀ ਹੈ, ਮੈਂ ਆਪਣੀ ਜ਼ਿੰਦਗੀ ਤੇਰੇ ਲੇਖੇ ਲਾਉਣੀ ਚਾਹੁੰਦਾ। ਹਜ਼ੂਰ ਨੇ ਥਾਪੜਾ ਦਿੱਤਾ, ਜੰਗ ਦੇ ਮੈਦਾਨ ਵਿੱਚ ਗਿਆ। ਹੁਣ ਖਿਆਲ ਕਰਿਓ, ਭੰਗਾਣੀ ਦੇ ਯੁੱਧ ਵਿੱਚ ਜੰਗ ਦੇ ਮੈਦਾਨ ਵਿੱਚ ਦੋਵੇਂ ਜਣੇ ਆਹਮੋ ਸਾਹਮਣੇ ਹੋਏ ਨੇ। ਇੱਕ ਪਾਸੇ ਗਿਆਤ ਖਾਂ ਹੈ ਜਿਹੜਾ ਗੁਰੂ ਘਰ ਵਿੱਚ ਪਹਿਲਾਂ ਭਰਤੀ ਹੋਇਆ, ਮੁੜ ਕੇ ਗਦਾਰ ਨਿਕਲ ਗਿਆ, ਇੱਕ ਪਾਸੇ ਮਹੰਤ ਕਿਰਪਾਲ ਦਾਸ ਹੈ, ਦੋਵੇਂ ਆਹਮੋ ਸਾਹਮਣੇ ਹੋਏ ਨੇ। ਹਯਾਤ ਖਾਂ ਬੜਾ ਹੱਸਿਆ, ਹੱਸ ਕੇ ਕਹਿੰਦਾ, ਉਹ ਭਲਿਆ ਤੂੰ ਇੱਕ ਮਹੰਤ ਸਾਧੂ ਮਾਲਾ ਫੇਰਨ ਵਾਲਾ ਤੇ ਤੂੰ ਲੜਨ ਕਿਹਦੇ ਨਾਲ ਆ ਗਿਆ, ਤੂੰ ਇੰਨੀ ਗੱਲ ਸੋਚੀ ਵੀ ਤੂੰ ਲੜਨ ਕਿਹਦੇ ਨਾਲ ਆਇਆ, ਤੈਨੂੰ ਇੰਨਾ ਪਤਾ ਵੀ ਜਿਹਦੇ ਨਾਲ ਤੂੰ ਲੜਨ ਆਇਆ ਉਹ ਹਯਾਤ ਖਾਂ 100 ਪਠਾਣਾਂ ਦੇ ਉੱਤੇ ਇੱਕ ਮੁਖੀਆ ਬੰਦਾ ਹੈ, 100 ਪਠਾਣ ਉਹਦੇ ਥੱਲੇ ਕੰਮ ਕਰਦੇ ਨੇ, 100 ਸਿਪਾਹੀ ਉਹਦੇ ਥੱਲੇ ਕੰਮ ਕਰਦੇ ਨੇ, ਇਹ ਉਸ ਤੋਂ ਵੱਡਾ ਹੈ, ਉਹਦੇ ਨਾਲ ਤੂੰ ਸਾਹਮਣੇ ਖਲੋਤਾ ਹੈ। ਕਿਰਪਾਲ ਦਾਸ ਨੇ ਬੜੇ ਥਰਮੇ ਨਾਲ ਬੜੇ ਧੀਰਜ ਨਾਲ ਗੱਲ ਸੁਣੀ, ਗੱਲ ਸੁਣ ਕੇ ਕਹਿਣ ਲੱਗਿਆ, ਸੱਜਣਾ ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹੁੰਦਾ, ਮੈਨੂੰ ਇਹ ਨਹੀਂ ਪਤਾ ਤੇਰੇ ਥੱਲੇ 100 ਪਠਾਣ ਕੰਮ ਕਰਦੇ ਨੇ, 1000 ਕਰਦੇ ਨੇ, ਮੈਨੂੰ ਇਹ ਨਹੀਂ ਪਤਾ ਤੂੰ ਕਿੱਡਾ ਕੁ ਵੱਡਾ ਜਰਨੈਲ ਹੈ, ਮੈਨੂੰ ਇਹ ਨਹੀਂ ਪਤਾ ਤੇਰੇ ਪਿੱਛੇ ਕਿੱਡੀ ਕੁ ਫੌਜ ਦਾ ਥਾਪੜਾ ਹੈ, ਮੈਨੂੰ ਇਹ ਨਹੀਂ ਪਤਾ ਤੇਰੇ ਕੋਲ ਕਿੰਨੇ ਕੁ ਹਥਿਆਰ ਨੇ। ਸੱਜਣਾ ਅੱਜ ਮੁਕਾਬਲਾ ਹਯਾਤ ਖਾਂ ਦਾ ਤੇ ਕਿਰਪਾਲ ਦਾਸ ਦਾ ਨਹੀਂ ਹੋਣ ਲੱਗਾ, ਇਹ ਭੁਲੇਖਾ ਨਾ ਖਾਈ, ਅੱਜ ਮੁਕਾਬਲਾ ਉਹਨਾਂ ਦਾ ਨਹੀਂ ਹੋਣ ਲੱਗਾ, ਅੱਜ ਮੁਕਾਬਲਾ ਇਸ ਗੱਲ ਦਾ ਹੋਣ ਲੱਗਾ, ਇੱਕ ਗੁਰੂ ਘਰ ਦਾ ਗਦਾਰ ਹੈ, ਇੱਕ ਗੁਰੂ ਘਰ ਦਾ ਥਾਪੜਾ ਲੈ ਕੇ ਆਇਆ ਹੋਇਆ, ਗੱਲ ਤੇ ਇਹ ਵੇਖਣੀ ਹੈ ਭਾਈ ਗੁਰੂ ਗੋਬਿੰਦ ਸਿੰਘ ਦੇ ਗਦਾਰ ਦਾ ਕੀ ਹਾਲ ਹੁੰਦਾ, ਗੁਰੂ ਗੋਬਿੰਦ ਸਿੰਘ ਦੇ ਥਾਪੜਾ ਦੇਣ ਵਾਲੇ ਦਾ ਕੀ ਹਾਲ ਹੁੰਦਾ, ਗੱਲ ਤੇ ਆਹ ਦੇਖਣੀ ਹੈ। ਜਦੋਂ ਉਹਨੇ ਆਪਣੇ ਵੱਲੋਂ ਵਾਰ ਕੀਤਾ, ਹਯਾਤ ਖਾਂ ਨੂੰ ਵਕਤ ਹੀ ਨਾ ਦਿੱਤਾ, ਇਸ ਗੁਰੂ ਕੇ ਪਿਆਰੇ ਨੇ ਕਿਰਪਾਲ ਦਾਸ ਨੇ ਵਕਤ ਹੀ ਨਾ ਦਿੱਤਾ ਹਯਾਤ ਖਾਂ ਨੂੰ, ਉਹਨੇ ਉਸੇ ਵੇਲੇ ਆਪਣਾ ਡੰਡਾ ਦੋਵੇਂ ਹੱਥਾਂ ਨਾਲ ਜ਼ੋਰ ਨਾਲ ਖਿੱਚ ਕੇ ਮਾਰਿਆ, ਉਹਦਾ ਸਿਰ ਇਵੇਂ ਪਾੜ ਕੇ ਰੱਖ ਦਿੱਤਾ ਵਿਚਕਾਰੋਂ, ਇਵੇਂ ਮਿੱਝ ਡਿੱਗ ਪਈ ਬਾਹਰ। ਦਸਮ ਗ੍ਰੰਥ ਵਿੱਚ ਬਚਨ ਲਿਖੇ ਨੇ, ਕਹਿਣ ਲੱਗੇ ਉਹ ਪ੍ਰਤੀਤ ਹੁੰਦਾ ਜਿਵੇਂ ਕਿਸੇ ਮਟਕੀ ਵਿੱਚੋਂ ਮੱਖਣ ਡੁੱਲ ਗਿਆ ਹੋਵੇ, ਇਵੇਂ ਉਹਦਾ ਸਿਰ ਪਾੜ ਕੇ ਰੱਖ ਦਿੱਤਾ ਇਸ ਕਿਰਪਾਲ ਦਾਸ ਨੇ। ਜਿਹਨੂੰ ਗੁਰੂ ਤੇ ਭਰੋਸਾ ਹੋਵੇ, ਜਿਹਨੂੰ ਗੁਰੂ ਤੇ ਵਿਸ਼ਵਾਸ ਹੋਵੇ ਪਿਆਰ ਵਾਲਿਓ, ਉੱਤੇ ਡੰਡਿਆਂ ਨਾਲ ਵੀ ਮਹੰਤ ਵੀ ਜੰਗ ਜਿੱਤਦੇ ਦੇਖੇ ਨੇ, ਪਰ ਗੁਰੂ ਤੇ ਭਰੋਸਾ ਹੋਵੇ, ਧਰਦੀ ਆ ਰੇ ਇੱਕ ਟੇਕ ਤੋਂ ਲਾਹੇ ਬਿਡਾਨੀ ਆਸ, ਨਾਨਕ ਨਾਮ ਤੇ ਆਏ ਕਾਰਜ ਆਵੇ ਰਾਸ। ਬੇਨਤੀ ਕਰ ਰਿਹਾ ਸਾਂ, ਅੱਜ ਗੁਰੂ ਨੇ ਫਿਰ ਵਕਤ ਆਇਆ, ਅਰਥ ਕਰਨੇ ਚਾਹੇ ਨੇ ਕੁਝ ਅਜਿਹੇ ਗੁਰੂ ਕੇ ਸਿੱਖਾਂ ਦੇ ਉੱਤੇ ਖੇਡ ਕੇ ਇੱਕ ਕਹਾਣੀ ਨੂੰ, ਤਾਂ ਕਿ ਸਿੱਖਾਂ ਤੈਨੂੰ ਗੁਰੂ ਤੇ ਵਿਸ਼ਵਾਸ ਹੋ ਜਾਏ। ਕਲਗੀਧਰ ਪਿਤਾ ਨੂੰ ਪਤਾ ਲੱਗਾ ਸਵੇਰੇ ਕਿਲੇ ਦਾ ਦਰਵਾਜ਼ਾ ਤੋੜਨਾ, ਤੇ ਸਤਿਗੁਰਾਂ ਨੇ ਅੱਜ ਸ਼ਾਮ ਨੂੰ ਬਚਨ ਆਖੇ, ਕਹਿਣ ਲੱਗੇ ਕੋਈ ਗੱਲ ਨਹੀਂ, ਤਾਂ ਕੀ ਹੋਇਆ, ਉਹਨਾਂ ਕੋਲ ਹਾਥੀ ਹੈ, ਸਾਡੇ ਕੋਲ ਵੀ ਇੱਕ ਹਾਥੀ ਹੈ, ਫਿਕਰ ਨਾ ਕਰੋ ਸਾਡੇ ਕੋਲ ਵੀ ਇੱਕ ਹਾਥੀ ਹੈ। ਉਹਨਾਂ ਆਖਿਆ ਸਾਡੇ ਕੋਲ ਪਾਤਸ਼ਾਹ ਕਿਹੜਾ ਹਾਥੀ, ਆਪਾਂ ਇੱਥੇ ਅੰਦਰ ਕੈਦ ਹੈ, ਆਪਣੇ ਕੋਲ ਕਿਹੜਾ ਹਾਥੀ ਹੈ। ਉਹਨਾਂ ਬਚਨ ਆਖੇ, ਕਹਿਣ ਲੱਗੇ ਦੁਨੀ ਚੰਦ ਇਹ ਗੁਰੂ ਘਰ ਦਾ ਲੰਗਰ ਪ੍ਰਸ਼ਾਦ ਪਾਣੀ ਛਕਦਾ ਹੈ, ਤੇ ਇਹ ਵਾਹਵਾ ਇਸ ਘਰ ਚ ਪਲਿਆ ਹੋਇਆ, ਤੇ ਇਹ ਵੀ ਤਾਂ ਹਾਥੀ ਵਰਗਾ ਹੀ ਹੈ, ਕੋਈ ਗੱਲ ਨੀ ਕੱਲ ਜੰਗ ਇਹ ਲੜੇਗਾ। ਦੁਨੀ ਚੰਦ ਨੇ ਗੱਲ ਸੁਣੀ, ਕਹਿਣ ਲੱਗਿਆ ਪਾਤਸ਼ਾਹ ਮੈਂ ਹੈਰਾਨ ਹੈ ਵੀ ਉਦੋਂ ਦਾ ਲੰਗਰ ਤੁਸੀਂ ਇਸ ਲਈ ਛਕਾਉਂਦੇ ਸੀ, ਮੈਨੂੰ ਇਹੋ ਜਿਹੀ ਮਾੜੀ ਮੌਤ ਮਾਰੋਗੇ, ਇਹੋ ਜਿਹੀ ਅਨਿਆਈ ਮੌਤ ਮਾਰੋਗੇ, ਇਸ ਲਈ ਆਪਣੇ ਘਰ ਵਿੱਚ ਰੱਖਿਆ ਸੀ। ਮੇਰੀ ਹੈਰਾਨੀ ਦੀ ਗੱਲ ਹੈ, ਕਿਸੇ ਬੰਦੇ ਦਾ ਮੁਕਾਬਲਾ ਕਿਸੇ ਬੰਦੇ ਨਾਲ ਹੋਵੇ, ਕਿਸੇ ਯੋਧੇ ਦਾ ਮੁਕਾਬਲਾ ਕਿਸੇ ਯੋਧੇ ਨਾਲ ਹੋਵੇ, ਤੁਸੀਂ ਮੈਨੂੰ ਕਿਸੇ ਇਕੱਲੇ ਬੰਦੇ ਨਾਲ ਭੇਜੋ, ਮੈਂ ਜਾ ਕੇ ਜੰਗ ਲੈਣਾ, ਤੇ ਇਹ ਕਿਹੜੀ ਤਰ੍ਹਾਂ ਦੀ ਜ਼ਿੰਦਗੀ ਹੋਈ, ਇਹ ਤੇ ਮੌਤ ਖਰੀਦਣ ਵਾਲੀ ਗੱਲ ਹੈ। ਕੱਲ ਨੂੰ ਉਹਨਾਂ ਦਾ ਮਸਤ ਹਾਥੀ ਆਏ, ਉਹ ਵੀ ਸ਼ਰਾਬ ਪੀਤੀ ਹੋਈ, ਤੇ ਉਹ ਆ ਕੇ ਕਿਲੇ ਦੇ ਅੱਗੇ ਦਰਵਾਜ਼ੇ ਦੇ ਅੱਗੇ ਆਪਣੇ ਵੱਲੋਂ ਤੋੜਨ ਦੀ ਕੋਸ਼ਿਸ਼ ਕਰੇ, ਲੋਹੇ ਦੀਆਂ ਪੱਤੀਆਂ ਉਹਦੇ ਸਿਰ ਤੇ ਬੰਨੀਆਂ ਹੋਵਣ ਤਵੀਆਂ, ਤੇ ਉਹ ਆ ਕੇ ਕਿਲੇ ਦਾ ਦਰਵਾਜ਼ਾ ਤੋੜੇ, ਤੇ ਤੁਸੀਂ ਮੈਨੂੰ ਕਹੋ ਵੀ ਮੈਂ ਜਾ ਕੇ ਹਾਥੀ ਨੂੰ ਰੋਕਾਂ। ਸਤਿਗੁਰੂ ਇਹ ਤਾਂ ਬਹੁਤ ਅਨਿਆਈ ਗੱਲ ਹੈ, ਇਵੇਂ ਨਹੀਂ ਹੋਣਾ ਚਾਹੀਦਾ। ਸਾਹਿਬ ਨੇ ਬਚਨ ਆਖੇ, ਕਹਿਣ ਲੱਗੇ ਗੁਰੂ ਤੇ ਭਰੋਸਾ ਰੱਖ, ਗੁਰੂ ਤੇ ਭਰੋਸਾ ਰੱਖ। ਪਿਆਰ ਵਾਲਿਓ, ਬਸ ਆਹ ਜਿਹੜੀ ਚੀਜ਼ ਹੈ ਨਾ, भाई गुरुदास जी ने एक वचन लिखिया बड़ा प्यारा, मैं वह कह के एक पंक्ति कहांगा, ज्यादा खिलारा नहीं पाना, एको पंक्ति कह के तुहाडा ध्यान दवाना चाहना है। साबर सिदक शहीद परम भाव खोबना, शहीदियां निशानियां ने, ओदे अंदर सबर हुंदा है, ओदे अंदर सिदक हुंदा है, ओदियां अगलियां दो जिहड़ियां खूब निशानियां ने, परम भाव खोबना, ओदी जिंदगी च कदे भरम नहीं हुंदा। बस जिहदी जिंदगी च भरम ना होवे धर्म जन्म ही उठे लैंदा है। जिहदी जिंदगी च भरम है ना, याद रखियो जो भावे लख कोशिशां करे वह कदे गुरु के चरणों के नेड़े नहीं हो सकता, वह गुरु साहब के दर के नेड़े नहीं हो सकता। भरम भाव खोबना, ना उहदे मन विच भरम है मेरा गुरु मेरी पैज नहीं रखेगा, ना उहदे मन विच कोई डर है, उहदे मन च कोई डर नहीं हुंदा दुनिया का, भावे जिड्डी तो वड्डी मर्जी तो मर्जी मुसीबत आ जाए वह गुरु के भरोसे ते रहण वाला हुंदा है। हुण दुनी चंद विच नहीं, उन्हें बचन आखे सतगुरु कल मैं जंग किवें लड़ांगा, साहब कहन लगे गुरु ते भरोसा रख। हुण जे तां भरोसा रखदा फिर ते हो सकदा है जिंदगी लेखे लग जांदी, पर भरोसा ना रखिया। रात नूं अपने साथियों नूं कहन लग्या वी सजणो मैं तां जाणा चले सवेरे, मैं तां नहीं इहो जी मौत मर सकदा ते मैं तां चले जाणा है, जे तुहाडे विच्चों किसे ने मेरे नाल जाणा है तां तुसीं जा सकदे हो। क्यों? क्योंकि इह मत सोचियो भई अज वारी दुनी चांदी आई है, इत्थे किन्ने कुछ सिखो तुसीं, अज वारी दुनी चांदी आई है, कल किसे होर दी आ जाएगी, वारी ते आउणी आउणी है। असीं गुरु दे चरणां विच लंगर छकिया, किसे बंदियां नाल जोधियां लड़ाई हुंदी गल वक्खरी सी, एवें हाथियां नाल लड़ लड़ के मरन नालों एवें अपनी जिंदगी बर्बाद करन नालों चले जाणा चंगा है। कुछ कु साथी इहदे तैयार हो गए ने, इतिहास आखदा है। आखिरकार इहने कोशिश कीती उस लोहगढ़ के किले के उत्तों, उन्हें रस्सा बनिया, रस्सा बन के अपने साथियों नूं पकड़ा के कोशिश की, बाकी किलो साथी उतर भी गए ने, पर जदों दुनी चंद की वारी आई। इत्थे कलबी बाणी का वचन कहना चाहुंदा है, सतगुर तेजो मूंह फेरे, बहुत पंक्तियां वल ख्याल करियो, सतगुर तेजो मूंह फेरे, भरम दे ना टकन, धरत असमान ना झलई, विच विष्टा पए पचन। ओनू कोई किवें सियाण सकदा है प्यार वालियो, जिनू मालिक दे चरणा विचों दर तो विछड़ गया होवे। भाई गुरुदास जी दा एक वचन मैनू चेते आ गया, मैं कह के गल अगे तोरनी चाहुंदा। भाई गुरुदास जी ने बड़ी कमाल कीती है, कहन लगे एक दिन उन्हें एक नक्शा उलीकिया सानू समझाउण वास्ते, इउं समझ लईए। कहन लगे एक बारी मैं एक इस्त्री नूं इहो जे कर्म करदियां वेखिया, उन्हें एक मनुख की खोपरी विच, मरे हुए मनुख की खोपरी लैके ओनू विच भांडा बनाया ते उहदे विच शराब पाई, शराब दे विच कुत्ते दा मांस पाया ते ओनू रिन्निया, ओनू चंगी तरह रिन्न के कहन लगे जिहड़ा ओह मांस दे नाल उस वेले उहने मांस बनाया ते उस वेले जिहड़ा लहू नाल भिज्जिया होया कपड़ा है, कहन लगे ओह इन्ने गंदे भांडे विच ते इन्नी गंदी वस्तु विच इन्नी गंदी दात रिन्न के, कहन लगे ओह इन्ने गंदे कपड़े दे नाल ढाके लेके चली है। भाई गुरुदास जी का वचन है, कहन लगे एने गंदे लहू नाल भिजे हुए कपड़े नाल लैके चली ओह, जदों लैके चली है ते ओनू रास्ते विच किसे गुरमुख जाने एक गल पुछी, बीबा एक तां तेरी खुद की जिंदगी इन्नी गंदी है, इन्ने माड़े कर्म ने तेरे, तेरे वल कोई अख चुके नहीं वेखेगा, तेरे नाल कोई सियाणा बंदा अपने जीवन की सांझ नहीं रखेगा, वैसे ही तेरे कर्म इन्ने माड़े ने। दूजी गल, जिहड़ी तू चीज चुकी हुई है यह इन्नी गंदी, इहदे चों स्मैल आउंदी है, इन्नी गंदी बदबू आउंदी इहदे विचों, वैसे कोई नेड़ता नहीं रखेगा। ते तीजी गल, जिहड़ा तू कपड़े नाल ढकी है, जे ढकनी हो सी तां किसे चंगे चीज नाल ढक लैंदी, इहदे विचों खुद विचों लहू चौंदा है, रत चौंदी है, रत दा भड़िया होया, ते इन्नी गंदी चीज इन्ने गंदे हत्थां विच इन्ने गंदे कपड़े नाल ढकी है, इहनूं ढकण दी की लोड़ पै गई सी, इहनूं तां वैसे ही नहीं कोई देखदा। भाई गुरदास जी आखते ने, कहिंदे उस बीबा ने एक गल सुनाई, कहिंदे इह जिन्नी मर्जी गंदी है पर हाले भी ओनी गंदी नहीं जिन्नी गंदी इह इक बंदे दी नजर पैण ते हो सकदी है। कहन लगे ओह किहड़ा बंदा इहो जिहा जिहदी नजर एदों भी गंदी होवे, ਜਿਹੜੀਆਂ ਇੰਨੀਆਂ ਗੰਦੀਆਂ ਵਸਤਾਂ ਨੂੰ ਵੀ ਹੋਰ ਗੰਦੀਆਂ ਕਰ ਦੇਵੇ, ਕਿਤੇ ਉਹਦੀ ਨਜ਼ਰ ਪੈ ਜਾਏ, ਉਹ ਕੌਣ ਹੈ? ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਉਹਦਾ ਨਾਮ ਹੈ ਅਕਿਰਤ ਕਣ। ਜਿਹੜਾ ਗੁਰੂ ਦੇ ਦਰ ਦੀ ਕੀਤੀ ਹੋਈ ਦਰ ਦੀ ਕੀਮਤ ਨਾ ਪਾਵੇ, ਗੁਰੂ ਦੇ ਪਰ ਉਪਕਾਰਾਂ ਨੂੰ ਭੁੱਲ ਜਾਏ, ਉਹਨੂੰ ਅਕਿਰਤ ਕਣ ਕਹਿੰਦੇ ਨੇ। ਭਾਈ ਗੁਰਦਾਸ ਜੀ ਨੇ ਬੱਚਾ ਲਿਖੇ ਨੇ ਬੜੇ ਪਿਆਰੇ, ਮੱਧ ਵਿੱਚ ਰਿੱਧਾ ਪਾਏ ਕਹਿ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪਰੀ ਤਸਮੰਦੀ ਵਾਸ, ਢੱਕ ਲੈ ਚੱਲੀ ਚੂੜੀ ਕਰ ਭੋਗ ਵਿਲਾਸ, ਆਖ ਸੁਣਾਏ ਪੁੱਛਿਆ ਲਾਂਗੇ ਵਿਸ਼ਵਾਸ, ਨਦਰੀ ਪਵੇ ਅਕਿਰਤ ਘਣ ਮਤ ਹੋਏ ਵਿਨਾਸ। ਅਕਿਰਤ ਘਣ ਦੀ ਨਦਰੀ ਪੈ ਜਾਏ ਇਹ ਏਦੋਂ ਵੀ ਗੰਦਾ ਹੋ ਜਾਏਗਾ, ਇਸ ਲਈ ਮੈਂ ਢੱਕ ਕੇ ਲੈ ਚੱਲੀ ਹੈ। ਅੱਜ ਦੁਨੀ ਚੰਦ ਗੁਰੂ ਚਰਨਾਂ ਤੋਂ ਵਿਛੜ ਕੇ ਚੱਲਿਆ, ਗੁਰੂ ਦੇ ਦਰ ਤੋਂ ਵਿਛੜ ਕੇ ਚੱਲਿਆ। ਸਤਿਗੁਰ ਤੇ ਜੋ ਮੂੰਹ ਫੇਰੇ ਮੱਥੇ ਤਿੰਨ ਕਾਲੇ, ਅਣਜਨ ਦੁੱਖ ਕਮਾਵਦੇ ਨਿਤ ਜੋਗੇ ਜਮ ਜਾਲੇ। ਕਹਿੰਦੇ ਗੁਰੂ ਦਰ ਤੋਂ ਵਿਛੜੇ ਕੋਈ ਨੂੰ ਢੋਈ ਕਿਵੇਂ ਮਿਲ ਸਕਦੀ ਸੀ? ਜਦੋਂ ਉਥੋਂ ਰੱਸੇ ਰਾਹੀਂ ਉਤਰਨ ਲੱਗਾ ਪਿਆਰ ਵਾਲਿਓ, ਇਤਿਹਾਸ ਆਖਦਾ ਰੱਸਾ ਟੁੱਟ ਗਿਆ, ਥੱਲੇ ਡਿੱਗ ਪਿਆ, ਲੱਤ ਟੁੱਟ ਗਈ ਤੇ ਉੱਥੇ ਲੱਤ ਟੁੱਟਣ ਦੇ ਕਾਰਨ ਇਤਿਹਾਸ ਨੇ ਕਿਸੇ ਕਿਸੇ ਨੇ ਇਹ ਵੀ ਆਖਿਆ ਵੀ ਸੱਪ ਲੜ ਗਿਆ ਤੇ ਜ਼ਿੰਦਗੀ ਦਾ ਅੰਤ ਹੋ ਗਿਆ। ਵੈਸੇ ਇਹਦੇ ਪੋਤਰਿਆਂ ਨੇ, ਇਹ ਗੱਲ ਵੱਖਰੀ ਹੈ, ਮੈਂ ਕਦੇ ਵਕਤ ਮਿਲਿਆ ਫਿਰ ਬੇਨਤੀ ਕਰਾਂਗਾ, ਇਹਦੇ ਪੋਤਰਿਆਂ ਨੇ ਕਲਗੀਧਰ ਪਿਤਾ ਦੇ ਕੋਲ ਸ਼ਹਾਦਤਾਂ ਪਾਈਆਂ ਸਨ ਔਰ ਹੱਥ ਜੋੜੇ ਬੇਨਤੀ ਕੀਤੀ ਸੀ, ਸਾਡੇ ਦਾਦੇ ਦਾ ਦਾਗ ਧੋ ਦੇ, ਸਾਡੇ ਦਾਦੇ ਦਾ ਦਾਗ ਧੋ ਦੇ, ਕਿਉਂਕਿ ਇਤਿਹਾਸ ਵਿੱਚ ਇਹੋ ਜਿਹਾ ਦਾਗ ਛੱਡ ਗਿਆ। ਇਹਦੇ ਦੋ ਪੋਤਰਿਆਂ ਨੇ, ਦੁਨੀ ਚੰਦ ਦੇ ਦੋ ਪੋਤਰਿਆਂ ਨੇ ਕਲਗੀਧਰ ਪਿਤਾ ਦੇ ਜੰਗ ਵਿੱਚ ਸ਼ਹਾਦਤ ਪਾਈ ਸੀ, ਉਹ ਗੱਲ ਲੰਮੀ ਹੈ, ਮੈਂ ਉਧਰਲੇ ਪਾਸੇ ਨਹੀਂ ਜਾਣਾ। ਦੁਨੀ ਚੰਦ ਰਾਤ ਨੂੰ ਚਲਾ ਗਿਆ, ਅੰਮ੍ਰਿਤ ਵੇਲੇ ਹਜ਼ੂਰ ਨੂੰ ਪਤਾ ਲੱਗਿਆ ਵੀ ਦੁਨੀ ਚੰਦ ਤੇ ਚਲਾ ਗਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਸੇ ਵੇਲੇ ਬਚਨ ਆਖਿਆ, ਕਹਿਣ ਲੱਗੇ ਕੋਈ ਗੱਲ ਨਹੀਂ, ਅਸੀਂ ਤੇ ਉਹਦੀ ਪ੍ਰੀਖਿਆ ਹੀ ਲੈਣੀ ਸੀ, ਚਲਾ ਗਿਆ ਕੋਈ ਗੱਲ ਨੀ, ਸਤਿਗੁਰੂ ਹੁਣ ਤੇ ਕੁਝ ਕਰੋ, ਜੇ ਉਹ ਚਲਾ ਗਿਆ ਤੇ ਆਪਾਂ ਨੇ ਸਵੇਰੇ ਦਰਵਾਜ਼ਾ ਤੇ ਤੋੜ ਦੇਣਾ। ਸਾਹਿਬ ਕਹਿਣ ਲੱਗੇ ਕੋਈ ਗੱਲ ਨੀ, ਦਰਵਾਜ਼ਾ ਨੀ ਟੁੱਟੇਗਾ, ਹਾਲੇ ਵੀ ਇੱਕ ਗੁਰੂ ਕਾ ਸੂਰਮਾ ਹੈ। ਸਾਹਿਬ ਜੀ ਉਹ ਕਿਹੜਾ? ਉਸ ਵੇਲੇ ਮੇਰਾ ਦੀ ਨਜ਼ਰ ਗਈ ਭਾਈ ਮਨੀ ਸਿੰਘ ਦੇ ਪੁੱਤਰ ਭਾਈ ਬਚਿੱਤਰ ਸਿੰਘ ਦੇ ਉੱਤੇ। ਹਲਕਾ ਜਿਹਾ ਕਾਦਿਆ ਇਹਦਾ, ਹਲਕਾ ਜਿਹਾ ਕਾਦਿਆ ਇਹਦਾ, ਸਤਿਗੁਰ ਮੇਰ ਦੀ ਭਰੀ ਨਜ਼ਰ ਕੀਤੀ, ਜਿਉਂ ਭਾਈ ਬਚਿੱਤਰ ਸਿੰਘ ਦਾ ਹਾਲੇ ਨਾਂ ਲਿਆ, ਗੁਰੂ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕ ਦਿੱਤਾ। ਸਾਹਿਬਾ ਬਚਿੱਤਰ ਸਿੰਘ ਵਿੱਚ ਤਾਕਤ ਨਹੀਂ ਹੈ ਲੜ ਸਕੇ, ਬਚਿੱਤਰ ਸਿੰਘ ਵਿੱਚ ਤਾਕਤ ਨਹੀਂ ਹੈ ਲੜ ਸਕੇ, ਹਾਂ ਤੇਰੇ ਅੰਦਰ ਤੇਰੇ ਘਰ ਵਿੱਚ ਸਭ ਕੁਝ ਹੈ, ਤੂੰ ਚਾਹਵੇਂ ਸ਼ੀਹਾਂ ਬਾਜਾਂ ਚਰਗਾਂ ਕੂਈਆਂ ਇਹਨਾਂ ਖਵਾਲੇ, ਘਾਹ ਖਾਣ ਤੇ ਨਮਾਸ ਖਵਾਲੇ, ਇਹ ਚਲਾਏ ਰਾਹ ਨਦੀਆਂ ਵਿੱਚ ਟਿਬੇ ਦਿਖਾਲੇ, ਥਲੀ ਕਰੇ ਸਗਾਹ ਕੀੜਾ ਥਾਪ ਦੇਹੇ ਪਾਤਸ਼ਾਹੀ, ਲਸ਼ਕਰ ਕਰੇ ਸਵਾ ਜੇ ਤੈਨੂੰ ਭਾ ਜਾਏ, ਤੂੰ ਇੱਕ ਕੀੜੇ ਦੇ ਕੋਲੋਂ ਬੜੀ ਵੱਡੀ ਫੌਜ ਦਾ ਨਾਸ਼ ਕਰਵਾ ਸਕਦਾ, ਤੇਰੇ ਲਈ ਕੋਈ ਬੜੀ ਵੱਡੀ ਗੱਲ ਨਹੀਂ। ਜੇ ਗੁਰੂ ਸਮਰੱਥ ਸਤਿਗੁਰੂ ਸਿੱਤੇ ਮਿਹਰ ਪਰਿਆਤ ਰੱਖ ਦੇਵੇ, ਜਾਮ ਗੁਰੂ ਹੋਏ ਵੱਲ ਧਨੇ ਕਿਆ ਗਰਭ ਦੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ, ਜਦੋਂ ਗੁਰੂ ਵੱਲ ਹੋਵੇ ਲੱਖਾਂ ਬਾਹਾਂ ਵੀ ਭਾਵੇਂ ਤਾਕਤਾਂ ਹੋਣ ਪਿਆਰ ਵਾਲਿਓ, ਉਹਦਾ ਵਾਲ ਵਿੰਗਾ ਨਹੀਂ ਹੋ ਸਕਦਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲਾ। ਤਾਤੀ ਬਹੁ ਨਾ ਲੱਗ ਗਈ ਪਾਰ ਬ੍ਰਹਮ ਸ਼ਰਣਾਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਤਿਆ ਜਨ ਬਣਤ ਬਣਾਈ, ਰਾਮ ਨਾਮ ਔਖ ਦੀਆ ਏਕਾ ਲਿਵਲਾਈ, ਰਾਖ ਲੀਏ ਤੇ ਨਖਣਹਾਰ ਸਭ ਵਿਆਦ ਮਿਟਾਈ, ਕਹ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਗੁਰੂ ਦੇ ਚਰਨਾਂ ਵਿੱਚੋਂ ਥਾਪੜਾ ਲੈ ਕੇ ਦੂਜਾ ਦਿਨ ਵਕਤ ਆਇਆ, ਇਸੇ ਲੋਹਗੜ੍ਹ ਦੇ ਵਿੱਚੋਂ ਹੀ ਬਣੀ ਹੋਈ ਭਾਈ ਬਚਿੱਤਰ ਸਿੰਘ ਦੀ ਨਾਗਣੀ ਹੈ, ਇਹ ਵੀ ਗੱਲ ਯਾਦ ਰੱਖਣ ਯੋਗ ਬਾਤ ਹੈ। ਲੋਹਗੜ੍ਹ ਸਤਿਗੁਰਾਂ ਨੇ ਆਪਣੇ ਵੇਲੇ ਫੈਕਟਰੀ ਲਾਈ ਸੀ, ਇਸੇ ਲੋਹਗੜ੍ਹ ਦੀ ਫੈਕਟਰੀ ਵਿੱਚੋਂ ਹੀ ਇਹ ਨਾਗਣੀ ਬਣੀ ਹੋਈ ਹੈ, ਜਿਹਨੂੰ ਅੱਜ ਗੁਰੂ ਪਾਤਸ਼ਾਹ ਭਾਈ ਬਚਿੱਤਰ ਦੇ ਹੱਥ ਪਕੜਾਉਣ ਲੱਗੇ ਨੇ, ਬਚਿੱਤਰ ਸਿੰਘ ਦੇ ਹੱਥ ਪਕੜਾਉਣ ਲੱਗੇ ਨੇ। ਖਿਮਾ ਕਰੇ ਜੀ, ਜਦੋਂ ਉਹ ਨਾਗਣੀ ਗੁਰੂ ਪਾਤਸ਼ਾਹ ਨੇ ਭਾਈ ਬਚਿੱਤਰ ਸਿੰਘ ਦੇ ਹੱਥ ਪਕੜਾਈ, ਘੁੱਟ ਕੇ ਗਲਵੱਕੜੀ ਚ ਲਿਆ, ਥਾਪੜਾ ਦਿੱਤਾ, ਗੁਰੂ ਪਾਤਸ਼ਾਹ ਦੀ ਆਗਿਆ ਲੈ ਕੇ ਘੋੜੇ ਤੇ ਸਵਾਰ ਹੋ ਕੇ ਜਿਉਂ ਦਰਵਾਜ਼ਾ ਖੋਲਿਆ, ਉਹਨਾਂ ਦੇ ਆਉਣ ਤੋਂ ਪਹਿਲਾਂ ਸਾਹਮਣੇ ਆਤੀ ਵੇਖਿਆ ਤੇ ਆਪ ਜਾ ਕੇ ਗੁਰੂ ਦਾ ਜੈਕਾਰਾ ਛੱਡ ਕੇ उन्हें अपने वालों अजगी नागनी मारी कमा के गुरु का सहारा लेके प्यार वाले सत तविया पाड़ के और नागनी उस हाथी के सिर तक अगे तक पहुंच गई। जेड़ा दरवाजा तोड़न आया सी वह अपन फौजा लताड़ता होया वापस चला गया। गुरु घर के सूरमे ने जित हासिल करके आके कलगीधर पिता के चरण चूमे, सतगुरु एक कृपा करी जीव निक्की जी प्राप्ति करके होमे दे हंकार दे बुरज ते बैठ जांदा है। तू रहमत करी मैनू अपने चरणों में जोड़ के रखी। साहबा ने फिर थापड़ा दिता है। वक्त गुजरिया जदों सतगुर सचे पातशाह जी महाराज अज आनंदपुर साहब नू छड़ के चले ने पो दियां कहर भरिया रातां विच, उदों भाई बचित्र सिंह नाल है। इहदे नाल कुछ कु सिंह ने ते इनू हुक्म होया भाई पिछों इन्हां ने हल्ला भी कर दिता, सरहंद दीआं फौजां ने भी हल्ला कर दिता। रब दा सबब उत्थे इक रोपड़ दे लागे इक मलकपुर रंगणा, अजकल उह नां नाल रंगणा हट गया, अजकल कदा मलकपुर ही कहिंदे ने। इह मलकपुर रंगणा इक पिंड है, इथे आए ते इथे रंगणा ने सोच लिया भी कलगीधर पिता जी उथे छड के आ रहे ने ते जिन्ना कुछ लुट हुंदा इन्हां कोल लुट लो, जिहदे कलगी लगी हुंदी है, जिहदे कोल साज बाज ने, जिहड़ा नीले दा शाह सवार है, जिहदे घर दा कवि इक अपने हाथियां ते समान लद के लेके जांदा, उहदे कोल पता नहीं की कुछ होवेगा ते किन्ना चंगा होवेगा असीं जांदे होए उहनूं लुट लईए। इथे रंगणा ने हमला कर दिता, सरहंद दी फौज ने हमला कर दिता। मलकपुर रंगणा दे विच भाई बचित्र सिंह दे नाल दे साथी सारे सारे शहीद हो गए, पर एदी जिंदगी इन्नी जख्मी हो गई, उत्थे पिया हजे सहकदा पर जिंद दा छुटकारा नहीं होया। हले ओदी जिंद रब्बी भाणे विच परमेश्वर दे भाणे विच हले उम्मीद सुआस चलदे ने। पिछों भाई अजीत सिंह, बाबा अजीत सिंह, साहबजादा अजीत सिंह, पिछों साहबजादा अजीत सिंह अते नाल उना दे भाई मदन सिंह नां दा बंदा एक गुरमुख जन यह भी नाल है। इन्हां दोनों की ड्यूटी लगी सी कलगीधर पिता वालों, ये दोवें जने आउंदे ने। इन्हां दोनों ने आउंदिया होया पिछे जिथे फौजां नूं रोकिया ते इन्हां ने आउंदिया होया वेखिया भाई भाई बचित्र सिंह होरां दे जसवास चलदे ने। भाई बचित्र सिंह होरां नूं साहबजादा अजीत सिंह होरां ने अपने घोड़े ते पाया, घोड़े ते पा के लैके आ गए ते उथों 6 किलोमीटर की दूरी उत्ते एक कोटला पिंड है जिथे निहंग खां इथे एक गुरु घर का श्रद्धालु रहिंदा है। याद रखियो जे ऐसे परिवार विचों गनी खां ते नबी खां ने किन्ना कोई इतिहास तुहाडे नाल फुल के सांझा करां, खिमा करियो जे इथे ही निहंग खां दे रिश्तेदार ने गनी खां ते नबी खां जिहड़े उच्चता पीर बनाउंदे ने कलगीधर पिता नूं अगे जाके। ਉਹ ਇੱਥੇ ਕੋਟਲਾ ਨਿਹੰਗ ਦੇ ਵਿੱਚ ਨਿਹੰਗ ਕੋਟਲਾ ਨਿਹੰਗ ਦਾ ਨਾਂ ਤਾਂ ਪੈ ਗਿਆ ਕਿਉਂਕਿ ਨਿਹੰਗ ਖਾਂ ਇੱਥੇ ਖਾਨ ਇੱਥੇ ਰਹਿੰਦਾ ਪਹਿਲਾਂ। ਉਹ ਬੜਾ ਸ਼ਰਧਾਲੂ ਹੈ ਗੁਰੂ ਘਰ ਦਾ ਤੇ ਇਹਦੇ ਘਰ ਵਿੱਚ ਪਹਿਲਾਂ ਹੀ ਕਲਗੀਧਰ ਪਿਤਾ ਜੀ ਮਹਾਰਾਜ ਆ ਗਏ ਨੇ ਤੇ ਇੱਥੇ ਹੀ ਭਾਈ ਬਚਿੱਤਰ ਸਿੰਘ ਨੂੰ ਲੈ ਆਉਂਦਾ। ਭਾਈ ਬਚਿੱਤਰ ਸਿੰਘ ਨੂੰ ਜਦੋਂ ਇੱਥੇ ਲੈ ਕੇ ਆਏ ਤੇ ਰੱਬ ਦਾ ਸਬੱਬ ਉਹਨਾਂ ਦਾ ਸਰੀਰ ਬਹੁਤਾ ਜ਼ਿਆਦਾ ਜ਼ਖਮੀ ਹੈ, ਬਹੁਤਾ ਜ਼ਿਆਦਾ ਜ਼ਖਮੀ ਹੈ ਤੇ ਉਹਨਾਂ ਨੂੰ ਇੰਨੇ ਸਮੇਂ ਦੇ ਵਿੱਚ ਪਿੱਛੇ ਫੌਜ ਲੱਗੀ ਹੋਈ ਉਹ ਨਿਹੰਗ ਦੇ ਘਰ ਆ ਪਹੁੰਚੀ, ਨਿਹੰਗ ਖਾਂ ਦੇ ਘਰ ਆ ਪਹੁੰਚੀ। ਕੋਟਲੇ ਪਿੰਡ ਵਿੱਚ ਆ ਕੇ ਉਹਨਾਂ ਘੇਰਾ ਪਾ ਲਿਆ ਤੇ ਘੇਰਾ ਪਾ ਲਿਆ। ਆਖਿਰਕਾਰ ਪਤਾ ਲੱਗਿਆ ਵੀ ਗੁਰੂ ਘਰ ਦਾ ਇਹ ਸ਼ਰਧਾਲੂ ਹੈ ਭਾਵੇਂ ਇਹ ਖਾਨ ਹੈ ਪਰ ਆਖਿਰ ਇਹ ਹੈ ਗੁਰੂ ਘਰ ਦਾ ਸ਼ਰਧਾਲੂ ਹੈ ਤੇ ਇਹਦੇ ਘਰ ਦੀ ਤਲਾਸ਼ੀ ਲਈ ਜਾਏ। ਕਈ ਹੋਰ ਘਰਾਂ ਦੀ ਵੀ ਤਲਾਸ਼ੀ ਲਈ ਪਰ ਉਦੋਂ ਇਸ ਘਰ ਦੀ ਵੀ ਤਲਾਸ਼ੀ ਲਈ। ਜਦੋਂ ਇਹ ਤਲਾਸ਼ੀ ਲਈ ਤੇ ਨਿਹੰਗ ਖਾਂ ਨੇ ਹੁਣ ਕਲਗੀਧਰ ਪਿਤਾ ਦੇ ਚਰਨਾਂ ਵਿੱਚ ਇੱਕ ਅਰਦਾਸ ਕੀਤੀ, ਸਹਿਬਾ ਤੇਰਾ ਕਈ ਵਾਰੀ ਸ਼ਬਦ ਸੁਣਿਆ ਪਰ ਅੱਜ ਉਹ ਸ਼ਬਦ ਦੇ ਵਰਤਣ ਦਾ ਵਕਤ ਆ ਗਿਆ, ਅੱਜ ਉਹ ਸ਼ਬਦ ਦੇ ਵਰਤਣ ਦਾ ਵਕਤ ਆ ਗਿਆ। ਉਹ ਸ਼ਬਦ ਸੁਣਿਆ ਸੀ ਗੁਰਪੂਰੇ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ, ਨਿਵਰੇ ਦੂਤ ਦੁਸ਼ਟ ਬੈ ਰਾਈ, ਗੁਰਪੂਰੇ ਕਾ ਜਪਿਆ ਜਾਪ ਕਹਾਂ ਕਰੇ ਕੋਈ ਬੇਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ, ਸਿਮਰ 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 ਸੁਖ ਪਾਇਆ, चरण कमल रख मन माही ताकि शरण परयो नानक दास जाते उपर को नाही। जिस तो वड्डा कोई नहीं है सतगुरा, मैं अज ओदी चरण शरण विच पिया होया। फौज ने घेरा पा लिया, बूहा खड़का दिता मेरा, ओ मेरा वाले साइया मेरी लाज रख लई, किते ए ना होवे निहंग खां दा कर कलंकत हो जाए। इत्थे कलगीधर पिता दे सुवास खत्म होए सन, किते निहंग घर दा निहंग खान दा कर किते कलंकत ना हो जाए। सेवा करन दी बजाए किते ए ना हो जाए एक कार इक एहो जिहा इतिहास विच कलंक बन जाए। इत्थे कलगीधर पिता ने शहादत दित्ती सी, मेरी पत रख लई ओ साहिबा, मैं ता सेवा करन दी भावना नाल तेरे चरणा विच जुड़िया, मेरी कोई माड़ी भावना नहीं सी। सतगुरु ने उसे वेले थापड़ा दिता, कहन लगे गुरु ते भरोसा रख। सत बचन इतिहास ये गल आखदा है, भाई बचित्र सिंह होरी बहुते जख्मी ने, उन्हां दी हालत बहुत ही माड़ी है। ते इन्हें जद तलाशी की उन्होंने, ते एक कमरे विच उन्हां बचन आखे, कहन लगे इस कमरे का बूहा ना खोलियो। उन्हें आख्या क्यों जालमा, आख्या क्यों निहंग खां ने एक बचन आख्या, कह लगे इत्थे मेरे धी अते जवाई ने, इत्थे मेरी धी है अते जवाई है, इसलिए इस कमरे ना खोलियो। रब दा सबब, उस वेले भाई बचित्र सिंह ने शरीर उत्तो बस्तर ला के उन्हां दी बच्ची, उहदा नाम मुमताज है, याद रखने योग बात, उस बेटी का नाम मुमताज है, ए निहंग खान दी बेटी है। ते एने अपने वालों कोशिश कर रही है उदे भाई बचित्र सिंह दे जख्मां नूं धोण लई। जदों उन्हें बस्तर इवें उतरे वेखे, थोड़ा जिहा दरवाजा खोल के, ते उसे वेले उन्होंने दरवाजा ला दिता। बचन आख्या साडे कोलों गलती हो गई, उस वेले भावें जख्मां नूं धोण दी कोशिश की गई, बड़ी कोशिश की गई, पर भाई बचित्र सिंह इत्थे कलगीधर पिता जी महाराज के चरणों में जुड़िया होया, अपनी जिंदगी दे आखरी सवास लैके, ज्यों जल मैं जल आए खटाना, त्यों ज्योति संग ज्योत समाना, मिट गए गवन पाए विश्राम, नानक प्रभ कह सद कुर्बान। अपने आपे का त्याग करके अपने मालक परमेश्वर निरंकार दे चरणों में जाके अपना आपा अभेद कर दिता। याद रखण योग बात है, इथों दे दो बंदियां ने, एक तरखाण है उन्हां दा बहुता इतिहास विच नां नहीं आया, इथों दे दो बंदियां ने सतगुरां ने ड्यूटी लाई, इथों दे दो बंदियां ने कोटला दे पिंड दे दो बंदियां ने उस भाई बचित्र सिंह दा संस्कार कर दिता। जदों संस्कार कर दिता, कलगीधर पिता जी अगे चले गए। इस बेटी मुमताज ने हुण यह मंगी हुई सी एक मुसलमान नूं, बसी पठाणा दा मुसलमान है। याद रखण योग बात है, मैं बेनती कर दिया, जिन्नियां भी बसियां ने हिंदुस्तान की धरती उत्ते, वह सारियां बसियां इन्हां मुसलमानां ने ऐशो इशरत करन वास्ते बसाईयां सन। जिन्नियां भी बसियां सन, तुसीं कदे इतिहास विच पढ़ोगे, ते जदों भी कदे बच्चियां नूं छडा के लेके आउंदे रहे सिख, उदों बहुती बारी बसियां तों लेके आउंदे रहे। यह बसी पठाना भी कैशो इशरत करने वाली थां है। इसे तरह की एक बसी है जड़ी हुशियारपुर के इलाके च है, उत्थे भी एक बसी है। इत्थे बाबा अजीत सिंह ने, हाले उन्हां दी उम्र पूरे 18 साल की नहीं सी हुई, जदों बाबा अजीत सिंह नूं इत्थे द्वारका दास, एक उहदा नां है पंडित दा, द्वारका दास दी घरवाली नूं ओह जन्म चुक के लै गया सी। बाबा अजीत सिंह ने छुड़वा के लैके आए सी। गल वक्री है, मैं अपनी गल वल चला, इहदे विच्चों निकल आउंदियां ने गल्लां, तुहाडे नाल साझा कर लैणा। ओह मुमताज जिहड़ी है इहदा हुण मंगणी होई होई है इह बच्ची पठाणा दे इक नौजवान लड़के नाल, ते इहने अपने पिता दे कोल अज हथ जोड़ के इक बेनती कीती। कहण लगी पिता जी, कुछ नहीं मंगिया तुहाडे चरणां विच्चों, जिवें दा पालिया जिवें दा पढ़ाया जिवें दा रखिया, मैं रह के अपनी जिंदगी दे दिन गुजार ले, अज तेरे दर तो झोली अड के एक मंग मंगण लगी है। ये मंग भी मैं अपने वालों नहीं मंगी, मेरा कोई मन मैला नहीं होया, मैं अपने जीवन नूं कोई मन मैला नहीं किया, मेरा मन नहीं उहदे ते मौत होया, कितने मेरे मन की कोई भावना समझे। पर पिता जी, मेरे लिए तुसा वचन कर दिते सी भी इस कमरे च मेरे धी अते जवाई पए हुए ने, ते पिता जी ਭਾਵੇਂ ਉਹਦੇ ਨਾਲ ਮੇਰੀ ਮੰਗਣੀ ਹੋਈ ਹੈ ਪਰ ਇਹਦੇ ਨਾਲ ਤਾਂ ਤੁਸੀਂ ਮੈਨੂੰ ਕਹਿ ਦਿੱਤਾ ਨਾ ਮੇਰੇ ਧੀ ਤੇ ਜਵਾਈ ਪਏ ਨੇ ਮੇਰੇ ਤੇ ਕਿਰਪਾ ਕਰੋ ਜੇ ਮੇਰੇ ਤੇ ਰਹਿਮਤ ਕਰੋ ਜੇ ਮੈਂ ਆਪਣੀ ਜ਼ਿੰਦਗੀ ਦੇ ਅੰਦਰ ਏਡੇ ਵੱਡੇ ਮਹਾਨ ਸ਼ਹੀਦ ਦੀ ਪਤਨੀ ਕੁਹਾ ਕੇ ਆਮ ਮੁਗਲਾਂ ਦੇ ਬੂਹਿਆਂ ਤੇ ਨਹੀਂ ਰੁੜਨਾ ਚਾਹੁੰਦੀ ਮੁਸਲਮਾਨਾਂ ਦੇ ਬੂਹਿਆਂ ਤੇ ਨਹੀਂ ਰੁੜਨਾ ਚਾਹੁੰਦੀ ਪਿਤਾ ਜੀ ਜਿਹੜਾ ਤੇਰਾ ਸਿਰ ਕਲਗੀਧਰ ਦੇ ਚਰਨਾਂ ਵਿੱਚ ਝੁਕਦਾ ਰਿਹਾ ਅੱਜ ਤੈਨੂੰ ਉਸੇ ਸਿਰ ਦੀ ਕਸਮ ਹੈ ਮੈਨੂੰ ਮੇਰੇ ਇਸੇ ਪਤੀ ਦੇ ਨਾਲ ਰਹਿਣ ਦੇਵੀ ਮੈਂ ਤੈਨੂੰ ਜ਼ਿੰਦਗੀ ਭਰ ਕਦੇ ਉਲਾਮਾ ਨਹੀਂ ਲਿਆ ਕੇ ਦਿਆਂਗੀ ਭਾਵੇਂ ਮੇਰੀ ਜ਼ਿੰਦਗੀ ਕੁਆਰੀ ਰਵੇਗੀ ਯਾਦ ਰੱਖਣ ਯੋਗ ਬਾਤ ਹੈ ਇਸ ਗੱਲ ਨੂੰ ਚੇਤੇ ਰੱਖਣ ਯੋਗ ਬਾਤ ਹੈ ਮੈਂ ਬੇਨਤੀ ਕਰਾਂ ਉਹਨੇ ਸਾਰੀ ਜ਼ਿੰਦਗੀ ਕੁਆਰੀ ਨੇ ਕੱਟੀ ਹੈ ਅੱਜ ਵੀ ਉਹਦੀ ਜਿਹੜੀ ਕਬਰ ਹੈ ਉਹ ਕੋਟਲਾ ਨਿਹੰਗ ਵਿੱਚ ਅੱਜ ਵੀ ਉਹ ਕਬਰ ਮਿਲਦੀ ਹੈ ਸਿੱਖੀ ਨੇ ਮੈਂ ਫਿਰ ਬੇਨਤੀ ਕਰਦੇ ਹਾਂ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਸ਼ਹਾਦਤਾਂ ਕੋਈ ਹੋਰ ਦਿੰਦੇ ਰਹੇ ਤੇ ਰੋਟੀਆਂ ਆਪਣੇ ਸਵਾਰਥ ਦੀਆਂ ਕੋਈ ਹੋਰ ਸੇਕਦੇ ਰਹੇ ਇਹ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਰਿਹਾ ਬਹੁਤ ਲੰਮੇਰਾ ਸਮਾਂ ਇਵੇਂ ਦਾ ਇਵੇਂ ਰਿਹਾ ਜੇ ਤੁਸੀਂ ਕਿਤੇ ਪੁਰਾਣੇ ਅੰਕੜੇ ਪੜ੍ਹੋ ਮੈਂ ਉਧਰਲੇ ਪਾਸੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਖਿਲਾਰਾ ਜ਼ਰਾ ਖਿਲਰ ਜਾਏਗਾ ਸਿਰਫ ਇੰਨੀ ਕੁ ਬੇਨਤੀ ਕਰਨਾ ਚਾਹੁੰਦਾ ਜੇ ਤੁਸੀਂ ਦੇਖੋ ਕਦੇ ਧਿਆਨ ਦੇ ਨਾਲ ਇੱਕੋ ਹੀ ਉਦਾਹਰਨ ਦਿਆਂ 1947 ਦੇ ਤੱਕ 66 ਬੰਦੇ ਤੋਪ ਨਾਲ ਉਡਾਏ ਗਏ ਲੇਕਿਨ ਹੈਰਾਨੀ ਦੀ ਗੱਲ ਹੈ ਉਹ 66 ਦੇ 66 ਹੀ ਗੁਰੂ ਕੇ ਸਿੱਖ ਨੇ ਮੈਂ ਬਹੁਤ ਵਾਰੀ ਇੱਕ ਬੇਨਤੀ ਕਰਨਾ ਹੈ ਕੁਲਵੀਰ ਸਿੰਘ ਕੌੜਾ ਨੇ ਕਿਤਾਬ ਲਿਖੀ ਹੈ ਤੇ ਸਿੱਖ ਵੀ ਨਿਕਲਿਆ ਗਿਆ ਉਹਨੇ ਗੱਲ ਲਿਖੀ ਬੜੀ ਕਮਾਲ ਦੀ ਮੈਂ ਬੇਨਤੀ ਕਰਨਾ ਚਾਹੁੰਦਾ ਹੱਥ ਜੋੜ ਕੇ ਇਸ ਲਈ ਭਾਈ ਸਾਨੂੰ ਗੱਲ ਦੀ ਸਮਝ ਲੱਗ ਜਾਏ ਇਸ ਗੱਲ ਦਾ ਬੁਰਾ ਬੜੇ ਮਨਾਉਂਦੇ ਨੇ ਪਰ ਮੈਂ ਅਰਜ਼ ਕਰਾਂ ਬੁਰਾ ਮਨਾਉਣ ਦੀ ਲੋੜ ਨਹੀਂ ਇਹਨੂੰ ਸੋਚਣ ਦੀ ਲੋੜ ਹੈ ਅੱਜ ਲੋੜ ਹੈ ਉਹਨੇ ਇੱਕ ਬਚਨ ਲਿਖਿਆ ਕਹਿਣ ਲੱਗੇ ਬੱਕਰੇ ਨੇ ਜਦੋਂ ਵੀ ਕਦੇ ਸਿਰ ਦਿੱਤਾ ਕਸਾਈ ਕੋਲ ਸਿਰ ਹੀ ਦਿੱਤਾ ਉਹ ਕਦੇ ਆਪਣੀ ਮੌਤ ਨਹੀਂ ਮਰਿਆ ਬੱਕਰੇ ਨੇ ਜਦੋਂ ਵੀ ਦਿੱਤਾ ਸਿਰ ਹੀ ਦਿੱਤਾ ਉਹ ਆਪਣੀ ਕਦੇ ਮੌਤ ਨਹੀਂ ਮਰਿਆ ਕਹਿਣ ਲੱਗੇ ਪਰ ਉਹਦੀ ਪ੍ਰਾਪਤੀ ਕੀ ਹੈ ਇਹ ਗੁਰੂ ਕੇ ਸਿੱਖ ਪਿਆਰਿਆ ਤੇਰਾ ਸਿਰ ਲੈ ਕੇ ਜ਼ਾਲਮ ਆਜ਼ਾਦੀ ਲੈ ਲੈਂਦੇ ਨੇ ਆਪਣੀਆਂ ਕੁਰਸੀਆਂ ਲਾ ਲੈਂਦੇ ਨੇ ਮੁੜ ਕੇ ਤੈਨੂੰ ਤੇਰੇ ਪੰਜਾਬ ਵਿੱਚ ਵੀ ਸੁੱਖ ਦਾ ਸਾਹ ਨਹੀਂ ਲੈਣ ਦਿੰਦੇ ਹਰ ਵਾਰੀ ਸ਼ਹਾਦਤਾਂ ਦੇਈ ਜਾਂਦੇ ਸ਼ਹਾਦਤਾਂ ਦੇਈ ਜਾਂਦੇ ਜ਼ਾਲਮ ਲੋਕ ਤੇਰੀਆਂ ਹੱਡੀਆਂ ਦੇ ਉੱਤੇ ਆਪਣੀਆਂ ਰੋਟੀਆਂ ਲਾਈ ਜਾਂਦੇ ਨੇ ਉਹ ਸਿਆਣਾ ਬਣ ਆਪਣੇ ਸਿਰ ਨੂੰ ਵਰਤ ਆਪਣੇ ਸੋਚ ਨੂੰ ਵਰਤ ਵੇਖ ਜਿਹੜੇ ਸਿੱਖੀ ਦੇ ਦੁਸ਼ਮਣ ਨੇ ਮੈਂ ਉਹਨਾਂ ਨੂੰ ਪਹਿਚਾਣ ਸਕਾਂ ਮੈਂ ਉਹਨਾਂ ਨੂੰ ਜਾਣ ਸਕਾਂ ਕਦੇ ਕਿਸੇ ਲਿਬਾਸ ਵਿੱਚ ਆ ਕੇ ਕੋਈ ਸਿੱਖੀ ਨੂੰ ਤੋੜ ਜਾਂਦਾ ਕਦੇ ਕਿਸੇ ਲਿਬਾਸ ਵਿੱਚ ਆ ਕੇ ਕੋਈ ਸਿੱਖੀ ਨੂੰ ਤੋੜ ਜਾਂਦਾ ਅੱਜ ਅਸੀਂ ਇਸ ਵਿਰਸੇ ਤੋਂ ਜਾਣੂ ਨਹੀਂ ਹੋ ਰਹੇ ਇੱਕ ਛੋਟੀ ਜਿਹੀ ਉਦਾਹਰਨ ਹੋਰ ਦੇਦਿਆਂ ਵਿੱਚੋਂ ਚੱਲ ਪੈਂਦੀ ਹੈ ਗੱਲ ਦੇਖੋ ਇਹਨਾਂ ਦਿਨਾਂ ਦੇ ਵਿੱਚ ਹੀ ਪੁਰਾਣੇ ਕੋਈ ਦਸਾਂ ਕੁ ਸਾਲਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੁਰਾਣੇ ਸਰੂਪਾਂ ਦਾ ਸੰਸਕਾਰ ਕਰਨ ਦੇ ਬਹਾਨੇ ਕਿੰਨਾ ਹੀ ਵਿਰਸਾ ਸਾਡਾ ਉਜਾੜ ਦਿੱਤਾ ਗਿਆ ਤੇ ਜੇ ਅੱਜ ਅਸੀਂ ਕੋਈ ਨਵੀਂ ਬੀੜ ਪੁਰਾਣੀ ਪੁਰਾਤਨ ਬੀੜ ਦੇ ਨਾਲ ਕਿਸੇ ਨਾਲ ਮਿਲਾਉਣੀ ਹੋਵੇ ਵੀ ਅੱਜ ਕੋਈ ਬੰਦਾ ਵਿੱਚ ਗਲਤੀ ਨਾ ਕਰ ਦੇਵੇ ਤਾਂ ਅਸੀਂ ਕਿਹੜੀ ਬੀੜ ਨਾਲ ਮਿਲਾਵਾਂਗੇ ਖਿਮਾ ਕਰਿਓ ਜੇ ਗੁਰਦੁਆਰੇ ਅਸੀਂ ਢਾ ਕੇ ਨਵੇਂ ਬਣਾ ਲਏ ਗੁਰਦੁਆਰੇ ਨਵੇਂ ਬਣਾਉਣੇ ਮਾੜੇ ਨਹੀਂ ਪਰ ਨਵੇਂ ਬਣਾ ਲੈਂਦੇ ਪੁਰਾਣੇ ਨਹੀਂ ਸੀ ਢਾਉਣੇ ਹੈਰਾਨੀ ਦੀ ਗੱਲ ਹੈ ਦਰਬਾਰ ਸਾਹਿਬ ਬਿਲਕੁਲ ਕੁਝ ਕਦਮਾਂ ਦੇ ਉੱਤੇ ਜਲਿਆਂ ਵਾਲਾ ਬਾਗ ਹੈ ਜਲਿਆਂ ਵਾਲੇ ਬਾਗ ਵਿੱਚ ਤਾਂ ਹਾਲੇ ਤੱਕ ਵੀ ਗੋਲੀਆਂ ਦੇ ਨਿਸ਼ਾਨ ਸਾਂਭੇ ਹੋਏ ਨੇ ਪਰ ਸਿੱਖ ਨੇ ਲਗਦੀ ਵਾਹ ਦਰਬਾਰ ਸਾਹਿਬ ਦੇ ਵਿੱਚੋਂ ਗੋਲੀਆਂ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ ਮੇਰੇ ਕਹਿਣ ਤੋਂ ਮੁਰਾਦ ਸਿਰਫ ਮੈਂ ਇੰਨੀ ਬੇਨਤੀ ਕਰਨਾ ਚਾਹੁੰਦਾ ਸਿੱਖੀ ਨੂੰ ਕਿਵੇਂ ਉਜਾੜੀ ਜਾਂਦੇ ਨੇ ਲੋਕ ਇਹ ਸਿੱਖ ਨਹੀਂ ਜੇ ਸਿਆਣਾ ਹੁੰਦਾ ਨਹੀਂ ਜੇ ਸਿਆਣਾ ਹੁੰਦਾ ਬੇਨਤੀ ਕਰ ਰਿਹਾ ਸਾਂ ਇੱਥੇ ਹੀ ਮੁਮਤਾਜ ਨੇ ਆਪਣੇ ਜੀਵਨ ਦਾ ਅੰਤ ਕੀਤਾ ਤੇ ਇੱਥੇ ਹੀ ਉਹਦੀ ਕਬਰ ਅੱਜ ਵੀ ਮਿਲਦੀ ਹੈ ਜਿਹੜੀ ਗੱਲ ਅੱਗੇ ਕਰਨੀ ਚਾਹੁੰਦਾ ਇਸੇ ਭਾਈ ਬਚਿੱਤਰ ਸਿੰਘ ਦੇ ਅੱਗੇ ਦੋ ਪੁੱਤਰ ਨੇ ਹੁਣ ਇੱਕ ਦਾ ਨਾਂ ਹੈ ਭਾਈ ਸੰਗਰਾਮ ਸਿੰਘ ਇੱਕ ਦਾ ਨਾਂ ਹੈ ਭਾਈ ਰਾਮ ਸਿੰਘ ਇਹ ਦੋਵੇਂ ਜਣੇ ਇਹਨਾਂ ਨੂੰ ਵੀ ਆਪਣੇ ਪਿਤਾ ਆਪਣੇ ਦਾਦਾ ਮੈਂ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ ਦੇਖੋ ਇਹਨਾਂ ਦੀ ਕੁੱਲ ਕਿੱਡੀ ਲੰਮੀ ਹੈ ਕੱਲ ਵੀ ਮੈਂ ਇੱਕ ਛੋਟੀ ਜਿਹੀ ਬੇਨਤੀ ਕੀਤੀ ਸੀ ਸਭ ਤੋਂ ਪਹਿਲਾ ਬਜ਼ੁਰਗ ਹੈ ਇਹਨਾਂ ਦਾ ਭਾਈ ਰਾਓ राव का पुत्र है अगे भाई मूला, मूले का पुत्र है भाई बलू, बलू का पुत्र है भाई माई दास, माई दास का पुत्र है भाई मनी सिंह, मनी सिंह का पुत्र है भाई बचित्र सिंह, बचित्र सिंह के अगे पुत्र ने भाई संग्राम सिंह, संग्राम सिंह का सका भरा है भाई राम सिंह। एडी वड्डी कुल इन्हां दी शहादतां दी लड़ी है, इन्नियां शहादतां इन्हां लोकां ने दित्तियां ने। खैर जिहड़ी बेनती करना चाहुंदा सां, अज इस संग्राम सिंह ने भी अपना आपा चप्पड़ चिड़ी दे जंग दे मैदान विच, जदों बंदा सिंह बहादुर गुरु दे चरणां विचों दात लेके गया है। मैं भी बेनती करदे हां आने वाले दिनों च इहदा भी इतिहास आपां फोलना है, उदो मैं सारी खुल के गल तुहाडे नाल उदो करांगा। अज ते सिर्फ छोटा जिहा एक इशारा ही देना चाहुंदा है। देखो सतगुर सच्चे पातशाह जी महाराज 1708 विच इहनूं मिलदे ने, 1716 दे विच इहदी शहादत हो जांदी है। सिर्फ इहदी जिंदगी दा समा जिहड़ा उह 7.5-7 सालां दा गुरु चरणां नाल जुड़िया होया है। गुरु चरणा विच तां बहुत थोड़ा ही समा रह सकिया, पर सिखी वाला जीवन इहदा केवल 7.5-7 साल दा है, केवल 7.5-7 साल दा। इतिहास विच इक थम मांगू बैठा है बंदा बहादुर, इतिहास दे पन्नियां विच बिल्कुल भिजे हुए पन्ने ने सिख इतिहास दे, उन्होंने विच बैठा है वह बंदा बहादुर। गड़कदा है अज भी, गरजदा है अज भी वह बंदा बहादुर। ਉਹ ਅੱਜ ਵੀ ਦੁਨੀਆਂ ਨੂੰ ਇੱਕ ਗੱਲ ਕਹਿੰਦਾ, ਕਹਿੰਦਾ ਲੰਮੀ ਸਮੇਂ ਜ਼ਿੰਦਗੀ ਮੈਂ ਗੁਰੂ ਤੋਂ ਟੁੱਟ ਕੇ ਗੁਜ਼ਾਰੀ ਸੀ, ਮੇਰੀ ਜ਼ਿੰਦਗੀ ਦਾ ਕੌਡੀ ਮੁੱਲ ਨਹੀਂ ਸੀ ਪਿਆ ਉਹ ਸੱਜਣਾ, ਗੁਰੂ ਨਾਲ ਮਿਲ ਕੇ ਕੇਵਲ ਮੈਂ 7.5-7 ਸਾਲ ਜ਼ਿੰਦਗੀ ਗੁਜ਼ਾਰੀ ਹੈ, ਇਤਿਹਾਸ ਮੇਰੇ ਕਦਮਾਂ ਨੂੰ ਚੁੰਮਦਾ ਹੈ। ਇਤਿਹਾਸ ਅੱਜ ਨਮਸਕਾਰਾਂ ਕਰਦਾ ਉਸ ਬੰਦੇ ਬਹਾਦਰ ਨੂੰ, ਉਹਦੇ ਕੋਲੋਂ ਗੱਲਾਂ ਸਿੱਖਦਾ ਅੱਜ ਗੁਰੂ ਦੀਆਂ ਆ ਕੇ। ਉਸ ਬੰਦੇ ਬਹਾਦਰ ਨੂੰ ਮਾਣ ਨਾਲ ਇਤਿਹਾਸ ਵਿੱਚ ਪੜ੍ਹਿਆ ਜਾਂਦਾ ਹੈ, ਤਾਂ ਕਿ ਉਹਦੇ ਕੋਲੋਂ ਇਹ ਗੱਲ ਸਿੱਖੀ ਜਾ ਸਕੇ। ਗੁਰੂ ਦਰ ਤੇ ਆਪਾ ਵਾਰਨ ਵਾਲੇ ਆ, ਗੁਰੂ ਚਰਨਾਂ ਵਿੱਚ ਆਪਾ ਵਾਰਨ ਵਾਲੇ ਆ। ਉਸ ਚੱਪੜ ਚਿੜੀ ਦੇ ਮੈਦਾਨ ਵਿੱਚ ਇਹ ਸਰਹੰਦ ਦੇ ਬਿਲਕੁਲ ਲਾਗੇ ਅਸਥਾਨ ਹੈ। ਯਾਦ ਰੱਖਣ ਯੋਗ ਬਾਤ ਹੈ, ਪਾਪੀ ਅੱਤ ਦਾ ਪਾਪੀ ਵਜ਼ੀਰ ਖਾਂ, ਜਿਹਨੇ ਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੀਹਾਂ ਚ ਚਿਣਾਏ ਸਨ, ਇਸੇ ਵਜ਼ੀਰ ਖਾਂ ਦੀ ਫੌਜ ਨੇ ਆਨੰਦਪੁਰ ਸਾਹਿਬ ਘੇਰਾ ਪਾਇਆ ਸੀ। ਇਸੇ ਵਜ਼ੀਰ ਖਾਂ ਨੇ ਅੱਗੇ ਉਹ ਕਲਗੀਧਰ ਪਿਤਾ ਦੇ ਜਮਸ਼ੈਦ ਖਾਂ ਤੇ ਗੁੱਲ ਖਾਂ ਦੋ ਬੰਦਿਆਂ ਨੂੰ ਭੇਜ ਕੇ ਛੁਰਾ ਮਰਵਾਇਆ ਸੀ ਕਲਗੀਧਰ ਪਿਤਾ ਦੇ। ਇਸੇ ਹੀ ਵਜ਼ੀਰ ਖਾਂ ਇੱਥੇ ਚੱਪੜ ਚਿੜੀ ਦੇ ਮੈਦਾਨ ਵਿੱਚ ਆ ਕੇ ਆਹਮੋ ਸਾਹਮਣੇ ਮੁਕਾਬਲਾ ਹੋਇਆ, ਚੱਪੜ ਚਿੜੀ ਦੇ ਮੈਦਾਨ ਵਿੱਚ ਇਹ ਮਾਰਿਆ ਗਿਆ ਸੀ, ਇਸੇ ਚੱਪੜ ਚਿੜੀ ਦੇ ਮੈਦਾਨ ਵਿੱਚ ਮਾਰਿਆ ਗਿਆ ਇਹ ਵਜ਼ੀਰ ਖਾਂ। ਬੇਨਤੀ ਕਰ ਰਿਹਾ ਸਾਂ, ਇਹ ਕੋਈ ਬਹੁਤੀ ਦੂਰ ਨਹੀਂ, ਤੁਹਾਨੂੰ ਵਕਤ ਮਿਲੇ ਕਦੇ ਜ਼ਰੂਰ ਦੇਖਿਓ, ਇਹ ਸਥਾਨ ਵੇਖਣ ਵਾਲੇ ਨੇ। ਫਤਿਹਗੜ੍ਹ ਸਾਹਿਬ ਤੋਂ ਕੁਝ ਹੀ ਦੂਰੀ ਦੇ ਉੱਤੇ ਨੇ, ਚੱਪੜ ਚਿੜੀ ਅਸਥਾਨ ਹੈ, ਜਿੱਥੇ ਅੱਜ ਕੱਲ੍ਹ ਬੜਾ ਮਸ਼ਹੂਰ ਅਸਥਾਨ ਹੈ। ਚੱਪੜ ਚਿੜੀ ਦੇ ਨਾਂ ਤੇ ਤਾਂ ਘੱਟ ਗਿਆ, ਮੈਂ ਕਹਿੰਦੀ ਹਾਂ ਸਿੱਖਾਂ ਦਾ ਇਤਿਹਾਸ ਹੀ ਨਹੀਂ ਸਾਂਭ ਕੇ ਰੱਖ ਸਕੇ। ਉੱਥੇ ਅੱਜ ਕੱਲ੍ਹ ਛੱਤ ਬੀੜ ਹੈ, ਚਿੜੀਆ ਘਰ ਹੈ, ਉਹਦੇ ਨਾਲ ਜ਼ਿਆਦਾ ਮਸ਼ਹੂਰ ਹੈ। ਬੇਨਤੀ ਕਰਨੀ ਚਾਹੁੰਦਾ ਸਾਂ, ਇੱਥੇ ਗੁਰੂ ਕੇ ਪਿਆਰੇ ਭਾਈ ਸੰਗਰਾਮ ਸਿੰਘ ਨੇ ਆਪਣਾ ਆਪਾ ਗੁਰੂ ਦੇ ਚਰਨਾਂ ਵਿੱਚ ਵਾਰ ਦਿੱਤਾ। ਇੱਥੇ ਭਾਈ ਬਚਿੱਤਰ ਸਿੰਘ ਦਾ ਪੁੱਤਰ ਸ਼ਹੀਦ ਹੋਇਆ, ਤੇ ਭਾਈ ਰਾਮ ਸਿੰਘ ਉਹ ਮਗਰੋਂ ਜਾ ਕੇ ਬਾਬਾ ਬੰਦਾ ਬਹਾਦਰ ਦੇ ਨਾਲ, ਦੇਖੋ ਦੋਵੇਂ ਬੰਦੇ ਬਹਾਦਰ ਦੇ ਨਾਲ ਸ਼ਹੀਦ ਹੁੰਦੇ ਨੇ। ਇੱਕ ਚੱਪੜ ਚਿੜੀ ਦੇ ਮੈਦਾਨ ਵਿੱਚ ਸੰਗਰਾਮ ਸਿੰਘ ਵੱਡਾ ਪੁੱਤਰ 1711 ਦੇ ਵਿੱਚ ਇਹ ਇੱਥੇ ਸ਼ਹੀਦ ਹੁੰਦਾ, 1716 ਦੇ ਵਿੱਚ ਜਦੋਂ ਪਕੜਿਆ ਜਾਂਦਾ ਬਾਬਾ ਬੰਦਾ ਸਿੰਘ ਬਹਾਦਰ। ਬਾਬਾ ਗੁਰਬਖਸ਼ ਸਿੰਘ ਇਹਦਾ ਅਸਲ ਵਿੱਚ ਨਾਂ ਹੈ, ਮਾਧੂਦਾਸ ਬੈਰਾਗੀ ਇਹਦਾ ਪਹਿਲਾ ਨਾਂ ਹੈ। ਬੰਦਾ ਬਹਾਦਰ ਇਹ ਉਦੋਂ ਪਿਆ ਜਦੋਂ ਇਹਨੇ ਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਨੇ ਵਿਚਾਰ ਸਾਂਝੀ ਕੀਤੀ ਸੀ, ਮੈਂ ਗੱਲ ਲੰਮੀ ਨਾ ਕਰਾਂ। ਇਹਨੇ ਆਖਿਰਕਾਰ ਇੱਥੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚੋਂ ਸਿੱਖਾਂ ਲਈਆਂ ਤਨ, ਇਹ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਪਕੜਿਆ ਗਿਆ। ਜਦੋਂ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਪਕੜਿਆ ਗਿਆ, ਅੱਜ ਇਹਦੇ ਨਾਲ ਇਹ ਜਿਹੜਾ ਇੱਕ ਭਾਈ ਬਚਿੱਤਰ ਸਿੰਘ ਦਾ ਪੁੱਤਰ ਹੈ ਛੋਟਾ, ਇਹ ਵੀ 1716 ਦੇ ਵਿੱਚ ਦਿੱਲੀ ਦੇ ਵਿੱਚ ਉੱਥੇ ਸ਼ਹੀਦ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੀ। ਇਹਨੂੰ ਵੀ ਸ਼ਹੀਦੀ ਦਾ ਜਾਮ ਪੀਣਾ ਪਿਆ। ਇਹ ਭਾਈ ਮਨੀ ਸਿੰਘ ਦੇ ਦੋਵੇਂ ਪੋਤਰੇ ਨੇ, ਸੰਗਰਾਮ ਸਿੰਘ ਤੇ ਭਾਈ ਰਾਮ ਸਿੰਘ। ਮੈਂ ਬੇਨਤੀ ਸਮਾਪਤ ਕਰਾਂ, ਅੱਜ ਸਮਾਂ ਇੰਨਾ ਹੀ ਲਾਉਣਾ ਚਾਹੁੰਦਾ। ਜਿਹੜੀ ਅਰਜ ਕਰਨੀ ਚਾਹੁੰਦਾ ਸਾਂ ਕਲਗੀਧਰ ਪਿਤਾ ਜੀ ਮਹਾਰਾਜ ਦੇ ਲਖ ਤੇ ਜ਼ਿਕਰ ਭਾਈ ਮਨੀ ਸਿੰਘ ਅੱਤ ਦੇ ਪਿਆਰੇ ਭਾਈ ਮਨੀ ਸਿੰਘ ਤੇ ਭਾਈ ਮਨੀ ਸਿੰਘ ਦੇ ਅੱਗੇ ਦਸ ਪੁੱਤ ਨੇ ਦਸਾਂ ਪੁੱਤਰਾਂ ਵਿੱਚੋਂ ਦੋ ਦਾ ਤੁਹਾਡੇ ਨਾਲ ਇਤਿਹਾਸ ਸਾਂਝਾ ਕੀਤਾ ਸਭ ਤੋਂ ਵੱਡਾ ਪੁੱਤਰ ਹੈ ਪਹਿਲਾ ਭਾਈ ਚਿੱਤਰ ਸਿੰਘ ਦੂਜੇ ਪੁੱਤਰ ਦਾ ਨਾਂ ਹੈ ਭਾਈ ਬਚਿੱਤਰ ਸਿੰਘ ਭਾਈ ਚਿੱਤਰ ਸਿੰਘ ਦੇ ਵੀ ਤਿੰਨ ਪੁੱਤ ਸ਼ਹੀਦ ਨੇ ਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਲਈ ਉਹਦੇ ਵੀ ਤਿੰਨ ਪੁੱਤ ਸ਼ਹੀਦ ਨੇ ਇੱਕ 1711 ਵਿੱਚ ਇੱਕ 1713 ਵਿੱਚ ਇੱਕ 1758 ਵਿੱਚ ਇਹ ਬਹੁਤ ਜਾ ਕੇ ਮਗਰੋਂ ਸ਼ਹੀਦ ਹੁੰਦਾ ਇਹ ਵੀ ਇਹਦੇ ਤਿੰਨ ਪੁੱਤ ਸ਼ਹੀਦ ਨੇ ਪਰ ਇਹਦੇ ਵਿੱਚੋਂ ਸਭ ਤੋਂ ਵੱਡੇ ਦਾ ਨਾਂ ਹੈ ਭਾਈ ਕੇਸੋ ਸਿੰਘ ਦੂਜੇ ਦਾ ਨਾਂ ਹੈ ਭਾਈ ਨਰੈਣ ਸਿੰਘ ਤੀਜੇ ਦਾ ਨਾਂ ਹੈ ਭਾਈ ਜਗਤ ਸਿੰਘ ਪਰ ਇਹਦਾ ਇਤਿਹਾਸ ਨਹੀਂ ਮਿਲਦਾ ਚੌਥੇ ਦਾ ਨਾਂ ਹੈ ਭਾਈ ਹਾਠੂ ਸਿੰਘ ਹਾਠੂ ਸਿੰਘ ਵੀ ਕਈਆਂ ਨੇ ਲਿਖਿਆ ਭਾਈ ਹਾਠੂ ਸਿੰਘ ਇਹ ਗੁਰੂ ਕਾ ਪਿਆਰਾ 1758 ਵਿੱਚ ਜਾ ਕੇ ਸ਼ਹੀਦ ਹੁੰਦਾ ਬੜਾ ਚਿਰ ਮਗਰੋਂ ਜਾ ਕੇ ਖੈਰ ਜਿਹੜੀ ਬੇਨਤੀ ਕਰਨ ਲੱਗਾ ਸਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚ ਭਾਈ ਚਿੱਤਰ ਸਿੰਘ ਦੇ ਪੁੱਤਰਾਂ ਨੇ ਵੀ ਆਪਣੀ ਸ਼ਹਾਦਤ ਪਾ ਦਿੱਤੀ ਆਪਣਾ ਆਪਾ ਵਾਰਿਆ ਭਾਈ ਮਨੀ ਸਿੰਘ ਦੇ ਪੋਤਰੇ ਨੇ ਤੇ ਚਾਰਾਂ ਵਿੱਚੋਂ ਤਿੰਨ ਸ਼ੀਰ ਹੋਏ ਨੇ ਅੱਗੇ ਭਾਈ ਮਨੀ ਸਿੰਘ ਦੇ ਪੋਤਰੇ ਫਿਰ ਭਾਈ ਚਿੱਤਰ ਸਿੰਘ ਉਹ ਵੀ ਸ਼ੀਰ ਹੋਇਆ ਕੋਟਲਾ ਨਿਹੰਗ ਦੇ ਵਿੱਚ ਤੇ ਅੱਗੇ ਆ ਕੇ ਇਹਦੇ ਦੋਵੇਂ ਪੁੱਤਰ ਇੱਕ ਚੱਪੜ ਚਿਰੀ ਦੇ ਮੈਦਾਨ ਵਿੱਚ ਆ ਕੇ ਸ਼ਹੀਦ ਹੁੰਦਾ ਤੇ ਇੱਕ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸ਼ਹੀਦ ਹੁੰਦਾ ਦਿੱਲੀ ਦੇ ਵਿੱਚ ਇਹਨੂੰ ਸ਼ਹਾਦਤ ਦਾ ਜਾਮ ਪੀਣਾ ਪੈਂਦਾ ਇਹਨਾਂ ਸ਼ਹਾਦਤਾਂ ਦਾ ਜਾਮ ਪੀ ਪੀ ਕੇ ਜਿਹਨਾਂ ਨੇ ਸਿੱਖੀ ਦੇ ਮਹੱਲ ਨੂੰ ਖੜਾ ਕੀਤਾ ਅੱਜ ਸਾਡੇ ਕੋਲ ਉਹਨਾਂ ਦੇ ਨਾਂ ਤੱਕ ਚੇਤੇ ਨਹੀਂ ਹੈ ਸਾਨੂੰ ਇੰਨਾ ਵੀ ਨਹੀਂ ਪਤਾ ਭਾਈ ਮਨੀ ਸਿੰਘ ਦੇ ਪੁੱਤ ਕਿੰਨੇ ਨੇ ਸਾਨੂੰ ਇਹ ਵੀ ਨਹੀਂ ਪਤਾ ਮੈਂ ਫਿਰ ਬੇਨਤੀ ਕਰਦੇ ਹਾਂ ਭਾਈ ਮਨੀ ਸਿੰਘ ਦਾ ਅੱਤ ਨਜ਼ਦੀਕੀ ਪਰਿਵਾਰ ਉਹਦੇ ਵਿੱਚੋਂ 53 ਸ਼ਹੀਦ ਨੇ 53 ਸ਼ਹੀਦ ਨੇ ਭਾਈ ਮਨੀ ਸਿੰਘ ਦੇ ਅੱਤ ਦੇ ਪਰ ਜਿਹਦੇ 10 ਦੇ 10 ਪੁੱਤ ਸ਼ਹੀਦ ਹੋਏ ਹੁਣ ਕੈਸਾ ਗੁਰੂ ਕਾ ਲਾਡਲਾ ਹੋਏਗਾ ਮੇਰੀ ਜ਼ਬਾਨ ਨਹੀਂ ਸਾਥ ਦਿੰਦੀ ਮੈਂ ਉਹਦੇ ਲਈ ਕੋਈ ਬਚਨ ਕਵਾਂ ਜਿਹਦੇ 10 ਦੇ 10 ਪੁੱਤ ਹੋਣ 10 ਦੇ 10 ਹੀ ਗੁਰੂ ਲਈ ਸ਼ਹੀਦ ਹੋਏ ਹੁਣ